इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दिती जांदी है कृपा करके उस नूं किसी सलाह दे तौर ते ना लिया जावे ते अपनी समस्या बारे किसी कंसल्टेंट नूं निजी तौर ते मिल के सलाह ली जावे। धन्यवाद।
हरमन रेडियो सुन रहे थे, हरमन विजुअल रेडियो वेख रहे दर्शकों ते श्रोतियां दा स्वागत करदे आं। इस वेले हरमन रेडियो ते तुसी साडे नाल जुड़े हो प्रोग्राम द माइग्रेशन शो दे विच। द माइग्रेशन शो असीं तुहाडे लई लैके आउने आं हर वीरवार शाम 7 बजे। सो अज दे इस प्रोग्राम दे विच वी माइग्रेशन दे नाल जुड़े हुए तुहाडे सवाल तुहाडियां चिंतावां असीं करांगे शामिल। प्रोग्राम सुनण वाले सारे दर्शकां श्रोतियां नूं मेरे वल्लों यानी अमरदीप कौर वल्लों बहुत प्यार भरी सति श्री अकाल, गुड इवनिंग, आदाब, नमस्कार ते वाहेगुरू जी का खालसा, वाहेगुरू जी की फतेह। जी उम्मीद करदे आं दोस्तों तुहाडा अज दा दिन सुहावना बीतिया होना ते तुहाडे दिन की हर घड़ी हर पल सुहावना रहे, यह अरदास असीं परमात्मा दे अग्गे करदे आं। इस वेले साडे नाल साडे प्रोग्राम दे विच साडे माइग्रेशन एक्सपर्ट रोहित मोहन जी भी जुड़ चुके ने लक्ष्य माइग्रेशन तो उन्हां नूं वी जीआईएन कहने आ। बहुत बहुत स्वागत रोहित जी, सत श्री अकाल।
सत श्री अकाल जी, धन्यवाद अमरदीप जी, बहुत बहुत सारिआं नूं श्रोतिआं नूं सत श्री अकाल ते नमस्कार
जी। सो दोस्तो प्रोग्राम दे विच जिहड़े सवाल है ओह तुहाडे असीं हुण तों लैणे शुरू कर देणे आ ते सवाल लैण तों पहलां ही एक बार मैं बेनती जरूर करदी जावां कि जिहड़े वी तुहाडे सवाल ने प्रोग्राम दी शुरुआत तों ही तुसीं सानूं भेजणे शुरू कर दिया करो, क्योंकि कई बार की हुंदा है कि प्रोग्राम दे बिल्कुल अखीरले पड़ाव दे विच जाके साडे कोल जिहड़े सवाल है तेजी दे नाल आउणे शुरू हुंदे आ, पर उस वेले साडे कोल वक्त दी जिहड़ी घाट है ओह हमेशा आड़े आउंदी है। सो इस करके असीं तुहानूं जरूर इह गुजारिश करांगे, ताकीद करांगे कि तुसीं प्रोग्राम दे विच जिहड़े वी सवाल अज माइग्रेशन एक्सपर्ट दे नाल सांझे करने चाहुंदे हो तुसीं सानूं हुण तों ही अपने जिहड़े सवाल है ਉਹ ਸਾਡੇ ਨਾਲ ਸਾਂਝੇ ਕਰਨੇ ਸ਼ੁਰੂ ਕਰ ਦਿਓ। ਔਰ ਪ੍ਰੋਗਰਾਮ ਦੇ ਵਿੱਚ ਸਵਾਲ ਭੇਜਣ ਦੇ ਲਈ ਜਿਹੜੇ ਸਾਡੇ ਨਾਲ ਹਮੇਸ਼ਾ ਦੋਸਤ ਜੁੜਦੇ ਆ ਉਹਨਾਂ ਨੂੰ ਪਤਾ ਕਿ ਕਿਹੜੇ ਕਿਹੜੇ ਮਾਧਿਅਮ ਨੇ, ਯਾਨੀ ਕਿ ਤੁਸੀਂ ਸਾਨੂੰ ਆਪਣੇ ਸਵਾਲ ਟੈਲੀਗ੍ਰਾਮ ਦੇ ਜ਼ਰੀਏ ਭੇਜ ਸਕਦੇ ਹੋ ਜੇਕਰ ਟੈਲੀਗ੍ਰਾਮ ਐਪ ਤੁਹਾਡੇ ਫੋਨ ਦੇ ਵਿੱਚ ਹੈ, ਔਰ ਜਾਂ ਫਿਰ ਤੁਸੀਂ ਸਾਨੂੰ ਆਪਣੇ ਸਵਾਲ ਈਮੇਲ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ ਹੈ। ਪਰ ਜੇਕਰ ਇਹ ਵੀਡੀਓ ਤੁਸੀਂ ਵੇਖ ਰਹੇ ਹੋ ਸਾਡੇ ਨਾਲ ਫੇਸਬੁੱਕ ਪੇਜ ਔਰ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜੇਕਰ ਜਾ ਕੇ ਤੁਸੀਂ ਆਪਣਾ ਕੋਈ ਸਵਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਉਹ ਸਵਾਲ ਵੀ ਅਸੀਂ ਪ੍ਰੋਗਰਾਮ ਦੌਰਾਨ ਸਾਂਝਾ ਕਰਾਂਗੇ। ਔਰ ਸਭ ਤੋਂ ਸੌਖਾ ਤਰੀਕਾ ਦੋਸਤੋ ਇਹ ਹੈ ਕਿ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਸਿੱਧਾ ਜੁੜੇ ਹੋਏ ਹੋ ਐਪ ਦੇ ਰਾਹੀਂ, ਯਾਨੀ ਕਿ ਸਾਡੇ ਹਰਮਨ ਰੇਡੀਓ ਦੀ ਐਪ ਦੇ ਰਾਹੀਂ, ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਗਏ ਨੇ ਬਹੁਤ ਹੀ ਸੌਖਾ ਤਰੀਕਾ ਕਿ ਉਹਨਾਂ ਲਿੰਕਸ ਦੇ ਉੱਤੇ ਜਾ ਕੇ ਜਿਹੜੇ ਵੀ ਲਿੰਕ ਦੇ ਰਾਹੀਂ ਤੁਸੀਂ ਆਪਣਾ ਸਵਾਲ ਸਾਨੂੰ ਭੇਜਣਾ ਚਾਹੁੰਦੇ ਹੋ ਉਸ ਲਿੰਕ ਨੂੰ ਕਲਿੱਕ ਕਰੋ, ਉੱਥੇ ਆਪਣਾ ਮੈਸੇਜ ਟਾਈਪ ਕਰੋ ਤੇ ਸੈਂਡ ਕਰ ਦਿਓ। ਸਾਡੇ ਤੱਕ ਉਹ ਸਵਾਲ ਪਹੁੰਚ ਜਾਣਾ, ਚੱਲਦੇ ਪ੍ਰੋਗਰਾਮ ਦੌਰਾਨ ਅਸੀਂ ਉਹ ਸਵਾਲ ਕਰਾਂਗੇ ਆਪਣੇ ਮਾਈਗ੍ਰੇਸ਼ਨ ਐਕਸਪਰਟ ਨੂੰ। ਇਸ ਤੋਂ ਇਲਾਵਾ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ, ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਤੁਹਾਨੂੰ ਦੱਸਦੇ ਜਾਈਏ ਪ੍ਰੋਗਰਾਮ ਦੀ ਸਮਾਂ ਸੀਮਾ ਜਿਹੜੀ ਅੱਧਾ ਘੰਟਾ ਰਹੇਗੀ। ਸੋ ਇਸ ਸਮੇਂ ਦੌਰਾਨ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਸਾਨੂੰ ਭੇਜਣੇ ਆ, ਔਰ ਜਿੰਨੀ ਜਲਦੀ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਣਗੇ ਉਨੀ ਜਲਦੀ ਹੀ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਸ਼ਾਮਲ ਕਰਦੇ ਜਾਵਾਂਗੇ। ਚਲੋ ਫਿਰ ਅਸੀਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਇੱਥੇ ਰੋਕਦੇ ਆ ਤੇ ਸਵਾਲਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਆ। ਸੋ ਰੋਹਿਤ ਜੀ, ਸਭ ਤੋਂ ਪਹਿਲਾਂ ਤਾਂ ਇਸ ਸਮੇਂ ਦੇ ਕੀ ਅਪਡੇਟਸ ਨੇ ਮਾਈਗ੍ਰੇਸ਼ਨ ਦੇ ਉਹਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਸ਼ੁਰੂਆਤ।
ਹਾਂਜੀ ਜ਼ਰੂਰ ਅਮਨਦੀਪ ਜੀ, ਜਿੱਦਾਂ ਆਪਾਂ ਹਰ ਵਾਰੀ ਡਿਸਕਸ ਕਰੀ ਦੀ ਹੈ, ਸਭ ਤੋਂ ਪਹਿਲਾਂ ਅਪਡੇਟਸ ਕੀ ਆ, ਮੇਨ ਅਪਡੇਟ ਜਿਹੜੇ ਆ ਉਹ ਅੱਜ ਦੀ ਡੇਟ ਚਲੋ ਪੋਜ਼ਿਟਿਵ ਹੀ ਆ ਰਿਹਾ, ਜਿਹੜੀ ਕਿ ਚੰਗੀ ਗੱਲ ਹੈ ਸਾਰਿਆਂ ਲਈ। ਸਭ ਤੋਂ ਪਹਿਲਾਂ ਅਪਡੇਟ ਜਿਹੜਾ ਆ ਪੋਜ਼ਿਟਿਵ ਆ ਉਹ ਇਹ ਹੈ ਕਿ ਜਿਹੜਾ ਸਬ ਕਲਾਸ 408 ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਸ਼ੁਰੂ ਕੀਤਾ ਸੀ ਡਿਊਰਿੰਗ ਕੋਵਿਡ ਟਾਈਮਸ, ਕੋਵਿਡ-19 ਪੈਂਡੇਮਿਕ ਈਵੈਂਟ ਵੀਜ਼ਾ ਕਹਿੰਦੇ ਸੀ, ਉਹਦੇ ਲਈ ਕੀ ਕੀਤਾ ਇਹਨਾਂ ਨੇ, ਥੋੜੀ ਜਿਹੀ ਉਹਦੇ ਵਿੱਚ ਹੋਰ ਰਾਹਤ ਦਿੱਤੀ ਆ। ਤੇ ਡਿਪਾਰਟਮੈਂਟ ਨੇ ਕਿਹਾ ਕਿ ਜਿੰਨੇ ਵੀ ਟੈਂਪਰੇਰੀ ਵੀਜ਼ਾ ਹੋਲਡਰਸ ਆ, ਜਿਹਨਾਂ ਕੋਲ ਵਰਕ ਰਾਈਟਸ ਹੈਗੇ ਆ, ਉਹ ਸਬ ਕਲਾਸ 408 ਪਾ ਸਕਦੇ ਆ, ਚਾਹੇ ਉਹ ਕਿਸੇ ਵੀ ਸੈਕਟਰ ਦੇ ਵਿੱਚ ਕੰਮ ਕਰਦੇ ਹੋਣ। ਬਾਕੀ ਜਿਹੜੀ ਡਿਊਰੇਸ਼ਨ ਆ ਵੀਜ਼ਾ ਕਰਨ ਦੀ ਉਹ ਡਿਪੈਂਡ ਕਰੂਗਾ ਕਿ ਤੁਸੀਂ ਜਿਹੜੇ ਕਿ ਸਪੈਸੀਫਾਈਡ ਸੈਕਟਰਸ ਹੈਗੇ ਆ ਜਿਹੜੇ ਕਿ ਕ੍ਰਿਟੀਕਲ ਸ਼ਾਰਟੇਜ ਵਾਲੇ ਆ, ਜੇ ਚਾਹੇ ਜਾਂਦਾ ਐਗਰੀਕਲਚਰ ਆ, ਫੂਡ ਪ੍ਰੋਸੈਸਿੰਗ ਆ, ਹੈਲਥ ਕੇਅਰ ਆ, ਏਜ ਕੇਅਰ ਆ, ਜਾਂ ਡਿਸੇਬਿਲਿਟੀ ਕੇਅਰ ਆ, ਉਹ ਚ ਟੂਰਿਜ਼ਮ ਹੋਸਪਿਟੈਲਿਟੀ ਵੀ ਆ ਜਾਂਦਾ ਆ ਤੇ ਚਾਈਲਡ ਕੇਅਰ ਵੀ ਆਉਂਦਾ। ਉਹ ਚ ਅਗਰ ਉਸ ਸੈਕਟਰ ਚ ਕੰਮ ਕਰ ਰਿਹਾ ਕੋਈ ਵੀ ਤਾਂ ਉਹਨਾਂ ਨੂੰ 12 ਮਹੀਨੇ ਦਾ ਵੀਜ਼ਾ ਆ। ਅਗਰ ਉਹ ਇਸ ਸੈਕਟਰ ਚ ਕੰਮ ਨਹੀਂ ਵੀ ਕਰ ਰਹੇ, ਇਹਨਾਂ ਤੋਂ ਇਲਾਵਾ ਹੋਰ ਕਿਸੇ ਸੈਕਟਰ ਦੇ ਵਿੱਚ ਵੀ ਕੰਮ ਕਰ ਰਿਹਾ, ਤੁਹਾਡੇ ਕੋਲ ਜੋਬ ਹੈਗੀ ਆ, ਤਾਂ ਉਹਨਾਂ ਨੂੰ ਵੀ ਉਹ ਵੀਜ਼ਾ ਜਿਹੜਾ ਆ ਉਹ ਦਿੱਤਾ ਜਾਊਗਾ, ਜਦਕਿ ਉਹਦੀ ਡਿਊਰੇਸ਼ਨ ਜਿਹੜੀ ਆ ਉਹ ਘੱਟ ਆ, ਉਹ ਆ 6 ਮਹੀਨੇ ਦੀ। ਸੋ ਆਲ ਇਨ ਆਲ ਇਹਦੀ ਬੜੀ ਪੋਜ਼ਿਟਿਵ ਨਿਊਜ਼ ਆ ਜੀ, ਜਿਹੜੇ ਐਪਲੀਕੈਂਟਸ ਚਾਹੇ ਉਹ ਸਟੂਡੈਂਟ ਵੀਜ਼ਾ ਜਿਨ੍ਹਾਂ ਦਾ ਐਕਸਪਾਇਰ ਹੋਣ ਲੱਗਾ ਸੀ, ਜਾਂ ਜਿਹੜੇ 485 ਵੀਜ਼ਾ ਤੇ ਸੀਗੇ ਜਿਨ੍ਹਾਂ ਦਾ ਐਕਸਪਾਇਰ ਹੋਣ ਲੱਗਾ ਸੀ, ਤੇ ਉਹਨਾਂ ਦਾ ਕੋਈ ਵੀ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਆਪਸ਼ਨ ਨਹੀਂ ਬਣੀ ਆ 491190 ਜਾਂ 189 ਦੇ, ਤਾਂ ਆਪਣਾ ਜਿਹੜਾ ਕਿ ਲੀਗਲ ਸਟੇ ਮੇਨਟੇਨ ਕਰਨ ਲਈ ਉਹ ਜਨਰਲੀ ਕਦੀ ਸਟੂਡੈਂਟ ਵੀਜ਼ਾ ਪਾਉਂਦੇ ਆ ਜਾਂ ਕਦੀ ਹੋਰ ਕੋਈ ਵੀਜ਼ਾ ਦੀ ਆਪਸ਼ਨ ਦੇਖਦੇ ਆ, ਮੋਸਟਲੀ ਤਾਂ ਸਟੂਡੈਂਟ ਵੀਜ਼ਾ ਹੀ ਪਾਉਂਦੇ ਆ। ਉਹਨਾਂ ਨੇ ਇੱਕ ਇਹ ਰਾਹਤ ਆ ਕਿ 408 ਪਾ ਕੇ ਐਟਲੀਸਟ ਫੁੱਲ ਵਰਕਿੰਗ ਰਾਈਟ 6 ਜਾਂ 12 ਮਹੀਨੇ ਲਈ ਉਹਨਾਂ ਨੂੰ ਹੋਰ ਜਿਹੜਾ ਆ ਸਮਾਂ ਮਿਲੂਗਾ, ਤੇ ਪਲੱਸ ਜੋ ਵੀ ਅਗਰ ਪ੍ਰੋਸੈਸਿੰਗ ਡਿਲੇਜ਼ ਹੁੰਦੀਆਂ ਤਾਂ ਬ੍ਰਿਜਿੰਗ ਵੀਜ਼ਾ ਤੇ ਜਿਹੜਾ ਐਕਸਟਰਾ ਸਮਾਂ ਮਿਲਦਾ ਹੈ। ਸੋ ਆਲ ਇਨ ਆਲ ਅੱਗੇ ਆਉਣ ਵਾਲੇ ਸਮੇਂ ਦੇ ਲਈ, ਕਿਉਂਕਿ ਨੈਕਸਟ ਈਅਰ ਸਕਿਲਡ ਮਾਈਗ੍ਰੇਸ਼ਨ ਦੇ ਨੰਬਰ ਹੋਪਫੁਲੀ ਵਧਣਗੇ, ਤਾਂ ਉਹਨਾਂ ਦੇ ਲਈ ਆ ਬੜੀ ਰਾਹਤ ਵਾਲੀ ਨਿਊਜ਼ ਆ ਕਿ ਕੋਈ ਵੀਜ਼ਾ ਐਪਲੀਕੇਸ਼ਨ ਚਾਰਜ ਨਹੀਂ ਹੈ, ਕੋਈ ਖਰਚਾ ਨਹੀਂ ਹੈ ਇਸ ਵੀਜ਼ੇ ਤੇ, ਤਾਂ ਉਹਦੇ ਉੱਤੇ ਉਹ ਆਪਣੀ ਜੋ ਵੀ ਸਟੇਟਸ ਦੀ ਰਿਕੁਆਇਰਮੈਂਟਸ ਆ ਉਹ ਪੂਰੀਆਂ ਕਰਕੇ ਐਲੀਜੀਬਲ ਅਗਲੇ ਸਾਲ 491 ਜਾਂ 190 ਲਈ ਉਹ ਹੋ ਸਕਦੇ ਨੇ।
ਜੀ ਸੋ ਬੜੀ ਰਾਹਤ ਭਰੀ ਅਪਡੇਟ ਹੈ ਵੀ,
ਤੇ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਇੱਕ ਚੀਜ਼ ਜ਼ਰੂਰ ਮੈਂ ਦੱਸਣੀ ਚਾਹੁੰਗਾ ਇਹਦੇ ਵਿੱਚ ਕਿ ਕਾਫੀ ਐਪਲੀਕੈਂਟਸ ਨੂੰ ਕਨਫਿਊਜ਼ਨ ਹੋਣੀ ਹੈ, ਕਿਉਂਕਿ ਕਈਆਂ ਨੇ ਇਹ ਵੀਜ਼ਾ ਪਹਿਲਾਂ ਪਾਇਆ ਹੋਇਆ ਹੈ ਤੇ ਪ੍ਰੋਸੈਸਿੰਗ ਟਾਈਮਸ ਵੀ ਥੋੜਾ ਜ਼ਿਆਦਾ ਸੀ ਇਸ ਵੀਜ਼ੇ ਦਾ। ਸੋ ਕੀ ਉਹਨਾਂ ਨੂੰ ਵੀ ਇਹਦੇ ਵਿੱਚ ਐਲੀਜੀਬਿਲਟੀ ਬਣੂਗੀ? ਨਹੀਂ, ਉਹਨਾਂ ਦੀ ਨਹੀਂ ਬਣਨੀ। ਡਿਪਾਰਟਮੈਂਟ ਨੇ ਸਪੈਸੀਫਿਕਲੀ ਕਿਹਾ ਹੈ ਕਿ ਜਿਹੜੀਆਂ ਆਹ ਵਾਲੀਆਂ ਅਰੇਂਜਮੈਂਟਸ ਆ ਸਿਰਫ ਉਹਨਾਂ ਲਈ ਐਪਲੀਕੇਬਲ ਆ ਜਿਹੜੇ 21 ਫਰਵਰੀ ਜਾਂ ਉਹ ਤੋਂ ਬਾਅਦ ਆਪਣਾ ਜਿਹੜਾ ਉਹ ਵੀਜ਼ਾ ਲਾਂਚ ਕਰੂਗੇ, ਉਹ ਸਿਰਫ ਉਹਨਾਂ ਲਈ ਹੀ ਐਪਲੀਕੇਬਲ ਆ ਵਾਲੀਆਂ। ਜੇ ਕਿਸੇ ਨੇ ਪਹਿਲਾਂ ਵੀਜ਼ਾ ਪਾਇਆ ਹੋਇਆ ਅਗਰ ਤਾਂ ਕ੍ਰਿਟੀਕਲ ਸੈਕਟਰ ਸੀਗਾ ਤਾਂ ਫਿਰ ਤਾਂ ਠੀਕ ਹੈ, 12 ਮਹੀਨੇ ਦਾ ਮਿਲਣਾ ਸੀ। ਅਗਰ ਆਪਾਂ ਕ੍ਰਿਟੀਕਲ ਸੈਕਟਰ ਜੋਬ ਨਹੀਂ ਸੀ ਤਾਂ ਉਹਨਾਂ ਲਈ ਅਨਫੋਰਚੁਨੇਟਲੀ 3 ਮਹੀਨੇ ਦਾ ਹੀ ਮੈਕਸਿਮ ਵੀਜ਼ਾ ਮਿਲਣਾ, ਆਹ ਵਾਲੀ ਅਰੇਂਜਮੈਂਟ ਉਹਨਾਂ ਲਈ ਐਪਲੀਕੇਬਲ ਨਹੀਂ ਹੈਗੀ।
ਜੀ ਜੀ ਬਿਲਕੁਲ, ਤੇ ਇਹਦੇ ਨਾਲ ਹੀ ਆਪਾਂ ਸਵਾਲਾਂ ਦਾ ਜਿਹੜਾ ਸਿਲਸਿਲਾ ਜਾਰੀ ਰੱਖਾਂਗੇ। ਕੁਛ ਦੋਸਤ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਮੈਂ ਤੁਹਾਡੀ ਇਜਾਜ਼ਤ ਹੋਵੇ ਤਾਂ ਉਹਨਾਂ ਦੇ ਸਵਾਲ ਵੀ ਆਪਾਂ ਸ਼ਾਮਲ ਕਰ ਲਈਏ।
ਹਾਂਜੀ ਜ਼ਰੂਰ ਜੀ।
ਜੀ ਸਭ ਤੋਂ ਪਹਿਲਾਂ ਸਾਡੇ ਨਾਲ ਮਨਪ੍ਰੀਤ ਸਿੰਘ ਜੁੜੇ ਹੋਏ ਆ, ਇਹ ਵੀ ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਆ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਮਨਪ੍ਰੀਤ ਜੀ। ਇਹਨਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਆ, ਕਹਿੰਦੇ 408 ਵੀਜ਼ਾ ਪ੍ਰੋਸੈਸਿੰਗ ਟਾਈਮ ਵਰਕਿੰਗ ਐਸ ਆਰ ਐਨ ਪਾਰਟ ਟਾਈਮ ਪਰਮਾਨੈਂਟ ਪ੍ਰੋਸੈਸਿੰਗ ਟਾਈਮ।
ਪਹਿਲਾਂ ਸਤਿ ਸ੍ਰੀ ਅਕਾਲ ਮਨਪ੍ਰੀਤ ਜੀ, ਜਿੱਦਾਂ ਆਪਾਂ ਮੈਂ ਹੁਣੀ ਗੱਲ ਕਰਕੇ ਹਟਿਆ 408 ਦੀ ਅਪਡੇਟ ਦੀ, ਪ੍ਰੋਸੈਸਿੰਗ ਟਾਈਮ ਜਿਹੜਾ ਇਹ ਥੋੜਾ ਜ਼ਿਆਦਾ ਸੀਗਾ। ਤੁਸੀਂ ਲਗਾ ਕੇ ਚੱਲ ਸਕਦੇ ਹੋ ਕਿ ਅਗਰ ਤੁਸੀਂ ਫਾਈਲ ਪਾਈ ਆ ਤਾਂ ਉਹ ਤੁਹਾਡੀ ਫਾਈਲ ਜਿਹੜੀ ਆ ਉਹ ਪ੍ਰੋਸੈਸ ਹੋਣ ਵਾਲੀ ਹੋਣੀ ਹੈ, ਕਿਉਂਕਿ ਪੁਰਾਣਾ ਅਗਰ ਆਪਾਂ ਦੇਖੀਏ ਚਾਹੇ ਆਪਾਂ ਕੋਵਿਡ ਟਾਈਮ ਚ ਵੀ ਦੇਖੀਏ ਪ੍ਰੋਸੈਸਿੰਗ ਟ੍ਰੇਸਿੰਗ ਹੈ ਤਾਂ ਜਨਰਲੀ 3 ਮੈਕਸੀਮਮ 3-4 ਮਹੀਨੇ ਚ ਇਹਦਾ ਵੀਜ਼ਾ ਜਿਹੜਾ ਹੈ ਉਹ ਪ੍ਰੋਸੈਸ ਹੋ ਜਾਂਦਾ ਸੀ, ਪ੍ਰੋਵਾਈਡਡ ਕਿ ਆਪਾਂ ਜੋ ਆਪਣੇ ਮੈਡੀਕਲਸ ਵਗੈਰਾ ਅਗਰ ਡਿਪਾਰਟਮੈਂਟ ਮੰਗਦਾ ਹੈ ਉਹ ਟਾਈਮ ਸਿਰ ਆਪਾਂ ਪਹਿਲਾਂ ਹੀ ਕਰਾ ਲਈਏ। ਦੂਸਰੀ ਚੀਜ਼ ਇਹ ਹੈ ਕਿ ਅਗਰ ਆਪਾਂ ਹੁਣ ਪਾਉਂਦੇ ਹਾਂ ਤਾਂ ਅੱਗੇ ਆਉਣ ਵਾਲੇ ਟਾਈਮ ਪ੍ਰੋਸੈਸਿੰਗ ਟਾਈਮ ਕੀ ਹੋਊਗਾ? ਅੱਗੇ ਆਉਣ ਵਾਲੇ ਟਾਈਮ ਚ ਮੈਨੂੰ ਇਹ ਲੱਗ ਰਿਹਾ ਕਿ ਪ੍ਰੋਸੈਸਿੰਗ ਜਿਹੜੀਆਂ ਉਹ ਕਾਫੀ ਫਾਸਟ ਹੋਣ ਵਾਲੀਆਂ ਹੈ, ਕਿਉਂਕਿ ਹੋਪਫੁਲੀ ਲੱਗਦਾ ਨਹੀਂ ਕਿ ਹੁਣ ਬਾਰਡਰ ਕਲੋਜ਼ ਹੋਣਾ ਜਾਂ ਲਾਕਡਾਊਨ ਹੋਣੇ ਆ ਕੁਛ, ਤਾਂ ਉਸ ਚੀਜ਼ ਦੇ ਵਿੱਚ ਇਹ ਦੇਖਣ ਜਾ ਰਿਹਾ ਕਿ ਜਿੰਨੀਆਂ ਪੁਰਾਣੀਆਂ ਫਾਈਲਾਂ ਵੀ ਪਈਆਂ ਹੋਈਆਂ ਸੀ, ਆਪਾਂ ਹਰ ਵਾਰੀ ਇੱਥੇ ਡਿਸਕਸ ਕਰੀਦਾ ਸੀ, ਬਹੁਤ ਸਾਰੀ ਕੁਐਰੀਜ਼ ਵੀ ਆਉਂਦੀਆਂ ਸੀ ਕਿ 190489 ਬੜੇ ਪੁਰਾਣੇ ਜਿਹੜੇ ਉਹ ਪੈਂਡਿੰਗ ਪਏ ਹੋਏ, ਕਦੋਂ ਉਹ ਜਿਹੜੇ ਪ੍ਰੋਸੈਸ ਹੋਊਗੇ। ਮੈਂ ਆਪਣੇ ਕੇਸ ਵੀ ਜਿਹੜੇ ਦੇਖੇ ਆ ਕਿ ਫੈਬਰਵਰੀ ਤੋਂ ਬਾਅਦ ਇਨਫੈਕਟ ਮਾਰਚ ਦੇ ਵਿੱਚ ਵੀ ਪੁਰਾਣੀ ਫਾਈਲਾਂ ਵੀ ਸਾਰੀਆਂ ਜਿਹੜੀਆਂ ਡਿਪਾਰਟਮੈਂਟ ਨੇ ਉਹ ਕਲੀਅਰ ਕਰ ਦਿੱਤੀਆਂ ਨੇ। ਸੋ ਕੁਛ ਹੁਣ ਕੋਈ ਟਾਵਾ ਟਾਵਾ ਐਪਲੀਕੇਸ਼ਨ ਜਿਹੜੀ ਰਹਿ ਗਈ ਆ ਤੇ ਡਿਪਾਰਟਮੈਂਟ ਕਾਫੀ ਇਸ ਟਾਈਮ ਤੇਜ਼ ਆ। ਸੋ ਹੋਪਫੁਲੀ ਅਗਰ ਤੁਸੀਂ ਹੁਣ ਉਸ ਕਰੇ ਤਾਂ ਇਹ ਵੀ ਹੋ ਸਕਦਾ ਹੈ ਕਿ ਅਗਰ ਆਪਾਂ ਮੈਡੀਕਲਸ ਕਰਾ ਕੇ ਡਿਸੀਜ਼ਨ ਜਿਹੜੀ ਫਾਈਲ ਲਈ ਉਹ ਤੁਹਾਡਾ 1 ਮਹੀਨੇ ਦੇ ਅੰਦਰ ਵੀ ਪ੍ਰੋਸੈਸ ਹੋ ਸਕਦਾ।
ਜੀ ਅਗਲਾ ਸਵਾਲ ਮੈਂ ਸਾਂਝਾ ਕਰਦੀ ਹਾਂ ਮਨਜੀਤ ਸੰਧੂ ਦਾ। ਮਨਜੀਤ ਸੰਧੂ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਔਰ ਇਹਨਾਂ ਦਾ ਸਵਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਮਨਜੀਤ ਜੀ। ਕਹਿੰਦੇ ਐਕਚੁਲੀ ਅਸੀਂ 485 ਕੰਬਾਈਨ ਐਪਲੀਕੇਸ਼ਨ ਅਪਲਾਈ ਕੀਤਾ ਆ, ਸੈਕੰਡਰੀ ਐਪਲੀਕੈਂਟ ਆਫਸ਼ੋਰ ਆ ਆਲਮੋਸਟ 7 ਮੰਥਸ ਕੰਪਲੀਟਡ ਬਟ ਨੋ ਐਨੀ ਰਿਸਪੋਂਸ। ਕਹਿੰਦੇ ਕਿੰਨਾ ਕੁ ਟਾਈਮ ਲੱਗ ਰਿਹਾ, ਪਲੀਜ਼ ਦੱਸਿਓ, ਧੰਨਵਾਦ ਜੀ, ਐਂਡ ਸਕਸੈਸ ਰੇਟ ਕਿੰਨਾ ਕੁ ਹੈ?
ਦੇਖੋ ਪਹਿਲਾ ਕੁਸ਼ਚਨ ਤੁਹਾਡਾ ਟਾਈਮ ਪ੍ਰੋਸੈਸਿੰਗ ਕੀ ਆ, ਉਹ ਜਿੱਦਾਂ ਮੈਂ ਪਹਿਲਾਂ 408 ਲਈ ਵੀ ਦੱਸਿਆ ਕਿ ਡਿਪਾਰਟਮੈਂਟ ਕਾਫੀ ਜਿਹੜਾ ਆ ਉਹ ਤੇਜ਼ ਹੋ ਰਿਹਾ ਪ੍ਰੋਸੈਸਿੰਗ ਦੇ ਵਿੱਚ। ਇਨਫੈਕਟ ਲਾਸਟ ਮੰਥ ਹੀ ਮੇਰੇ ਖਿਆਲ ਫੈਬਰਵਰੀ ਐਂਡ ਦੇ ਵਿੱਚ ਹੀ ਇੱਕ ਮੈਂ ਆਪਣੇ ਵੀ ਜਿਹੜੇ 485 ਕੰਬਾਈਨ ਐਪਲੀਕੇਸ਼ਨ ਦੀ ਗ੍ਰਾਂਟ ਆਈ ਹੈ, ਜਿੱਦਾਂ ਕਿ ਉਹਦੇ ਵਿੱਚ ਸੈਕੰਡਰੀ ਐਪਲੀਕੈਂਟ ਜਿਹੜਾ ਸੀ ਉਹ ਆਫਸ਼ੋਰ ਸੀ, ਬਟ ਕੁਛ ਕੁ ਜਿਹੜੀਆਂ ਹਲੇ ਪੈਂਡਿੰਗ ਵੀ ਪਈਆਂ ਹੋਈਆਂ। ਮੈਂ ਹੋਪ ਕਰ ਰਿਹਾ ਕਿ ਜਿੱਦਾਂ ਆਪਾਂ ਸਾਲ ਦੇ ਐਂਡ ਚ ਜਾਣਾ, ਜਿੱਦਾਂ ਅਪ੍ਰੈਲ ਦੇ ਵਿੱਚ ਜਾਂਦੇ ਹਾਂ, ਤੇ ਜਿੰਨੀਆਂ ਵੀ ਪੁਰਾਣੀ ਫਾਈਲਾਂ ਆ ਉਹ ਪ੍ਰੋਸੈਸ ਹੋ ਜਾਣੀਆਂ। ਤੇ ਸੈਕਿੰਡ ਕੁਸਚਨ ਜਿਹੜਾ ਆ ਤੁਹਾਡਾ ਕਿ ਸਕਸੈਸ ਰੇਟ ਕੀ ਆ, ਦੇਖੋ ਸਕਸੈਸ ਰੇਟ ਜਿਹੜਾ ਆ ਅਗਰ ਆਪਾਂ ਐਪਲੀਕੇਸ਼ਨ ਜਿਹੜੀ ਹੈ ਸਾਰੇ ਡਾਕੂਮੈਂਟਸ ਜਿਹੜੇ ਦਿੱਤੇ ਹੋਏ ਆ ਡਿਪਾਰਟਮੈਂਟ ਨੂੰ, ਉਹਦੇ ਵਿੱਚ ਵੀ ਕੋਈ ਵੀ ਫਰੋਡੁਲੈਂਟ ਇਨਫੋਰਮੇਸ਼ਨ ਨਹੀਂ ਹੈਗੀ ਔਰ ਸੈਕੰਡਰੀ ਐਪਲੀਕੈਂਟ ਆਫਸ਼ੋਰ ਡਿਪਾਰਟਮੈਂਟ ਅਲਾਓ ਕਰਦਾ ਪਿਆ ਸੀ, ਔਰ ਅਗਰ ਆਪਾਂ ਨੂੰ ਮੈਡੀਕਲ ਦਾ ਇਸ਼ੂ ਨਹੀਂ ਆਉਂਦਾ ਕੋਈ ਵੀ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਰਿਫਿਊਜ਼ਲ ਦਾ ਕੋਈ ਚਾਂਸ ਹੋਊਗਾ ਜੀ। ਹਾਂ ਆਪਾਂ 100% ਤਾਂ ਕਦੀ ਵੀ ਨਹੀਂ ਕਹਿ ਸਕਦੇ ਕਿਸੇ ਚੀਜ਼ ਨੂੰ, ਕਿਉਂਕਿ ਉਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਜੋ ਆਪਣੇ ਕੰਟਰੋਲ ਚ ਨਹੀਂ ਹੁੰਦੀਆਂ। ਫਾਰ ਐਗਜ਼ਾਮਪਲ ਮੈਡੀਕਲ ਐਗਜ਼ਾਮੀਨੇਸ਼ਨ ਕਲੀਅਰ ਹੋਣਾ ਜਾਂ ਪੁਲਿਸ ਸਰਟੀਫਿਕੇਟ ਆ, ਉਹਦੇ ਵਿੱਚ ਤਾਂ ਨਹੀਂ ਕੁਛ ਇਸ਼ੂ ਕ੍ਰੀਏਟ ਹੁੰਦਾ। ਸੋ ਆ ਮਿਨੀ ਮਾਈਨਰ ਜਿਹੀਆਂ ਚੀਜ਼ਾਂ ਆ, ਬਟ ਹੋਪਫੁਲੀ ਸਕਸੈਸ ਰੇਟ ਜਿਹੜਾ ਉਹ ਬਹੁਤ ਜ਼ਿਆਦਾ ਹਾਈ ਹੈ। ਹਾਈ ਇਨ ਦਾ ਸੈਂਸ ਕਿ ਆਫਸ਼ੋਰ ਐਪਲੀਕੈਂਟ ਜਿਹੜੇ ਆਪਾਂ ਇਨਕਲੂਡ ਕੀਤਾ, ਡਿਪਾਰਟਮੈਂਟ ਅਲਾਓ ਕੀਤਾ, ਇਸਦੇ ਵਿੱਚ ਇਸ਼ੂ ਨਹੀਂ ਆਉਣਾ ਚਾਹੀਦਾ ਆਪਾਂ ਨੂੰ ਕੋਈ ਵੀ।
ਜੀ, ਇਸ ਤੋਂ ਬਾਅਦ ਅਗਲਾ ਸਵਾਲ ਮੈਂ ਸ਼ਾਮਲ ਕਰਦੀ ਹਾਂ ਕਰਨ ਸ਼ਰਮਾ ਹੋਰਾਂ ਦਾ। ਕਰਨ ਸ਼ਰਮਾ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਸੋ ਕਰਨ ਕਹਿੰਦੇ, ਸਰ ਆਈ ਹੈਵ ਅਨਸਕਸੈਸਫੁਲ ਆਰ ਓ ਆਈ ਫੋਰ 491 ਰਿਟੇਲ ਫਾਰਮਾਸਿਸਟ ਐਟ 75 ਪੁਆਇੰਟਸ, ਵਟ ਸ਼ੁਡ ਆਈ ਡੂ? ਡੂ ਆਈ ਨੀਡ ਟੂ ਮੂਵ ਅਦਰ ਸਟੇਟ ਔਰ ਸਟੇ ਇਨ ਵਿਕਟੋਰੀਆ ਫੋਰ ਨੈਕਸਟ ਫਾਈਨੈਂਸ਼ੀਅਲ ਈਅਰ?
ਦੇਖੋ ਜੀ ਕਰਨ ਜੀ, ਇਟਸ ਅ ਗੁੱਡ ਕੁਐਸਚਨ, ਕਿਉਂਕਿ ਹੁਣੀ ਜਿਹੜਾ ਇਨਵੀਟੇਸ਼ਨ ਰਾਊਂਡ ਹੋ ਕੇ ਹਟਿਆ ਵਿਕਟੋਰੀਆ ਦਾ, ਦੋ ਕੁ ਦਿਨ ਪਹਿਲਾਂ ਹੀ ਹੋਇਆ ਆ, ਉਹਦੇ ਵਿੱਚ ਕਾਫੀਆਂ ਨੂੰ ਇਨਵੀਟੇਸ਼ਨ ਆਈਆਂ ਵੀ ਆ, ਬਟ ਕੁਛ ਕੁ ਸੈਕਟਰ ਦੇ ਵਿੱਚ ਜਿੱਦਾਂ ਨਰਸਿੰਗ ਦੇ ਵਿੱਚ ਆਈਆਂ, ਸ਼ੈਫ ਦੇ ਵਿੱਚ ਆਈਆਂ ਇਨਵੀਟੇਸ਼ਨ, ਬਟ ਜਿਨ੍ਹਾਂ ਨੂੰ ਸਿਲੈਕਟ ਨਹੀਂ ਹੋਏ ਉਹਨਾਂ ਨੂੰ ਵਿਕਟੋਰੀਆ ਸਟੇਟ ਨੇ ਈ ਮੇਲ ਭੇਜਦੀ ਆ ਕਿ ਉਹ ਇਸ ਫਾਈਨੈਂਸ਼ੀਅਲ ਈਅਰ ਲਈ ਐਲੀਜੀਬਲ ਨਹੀਂ ਹੈਗੇ। ਠੀਕ ਹੈ, ਸੋ ਹੁਣ ਡਿਸੀਜਨ ਜਿਹੜਾ ਆ, ਟੂ ਬੀ ਓਨੈਸਟ, ਇਟਸ ਅ ਵੈਰੀ ਟਫ ਡਿਸੀਜਨ ਟੂ ਮੇਕ ਐਟ ਦ ਮੂਮੈਂਟ ਕਿ ਆਪਾਂ ਸਟੇਟ ਇੱਥੇ ਰਹੀਏ ਜਾਂ ਸ਼ਿਫਟ ਹੋ ਜਾਈਏ, ਕਿਉਂਕਿ ਰੀਜ਼ਨ ਕੀ ਆ ਕਿ ਅਗਲੇ ਸਾਲ ਜਿਹੜਾ ਆ ਮੋਸਟ ਲਾਈਕਲੀ ਚੀਜ਼ਾਂ ਰਿਲੈਕਸ ਹੋਣੀਆਂ ਹੈ, ਤੇ ਉਹਦੇ ਵਿੱਚ ਜਦੋਂ ਰਿਲੈਕਸ ਹੋਣਗੀਆਂ ਤਾਂ ਮਾਈਗ੍ਰੇਸ਼ਨ ਨੰਬਰ ਵਧਣੇ ਆ, ਤਾਂ ਸਟੇਟ ਦੀ ਐਲੋਕੇਸ਼ਨ ਵੀ ਵਧਣੀ ਹੈ, ਸਪੈਸੀਫਿਕਲੀ 491 ਦੀ, ਜੋ ਕਿ ਗਵਰਨਮੈਂਟ ਜੋ ਬਿਆਨ ਦੇ ਰਿਹਾ ਮਿਨਿਸਟਰ, ਉਹ ਲੱਗ ਰਿਹਾ ਕਿ ਅਗਲੇ ਸਾਲ ਇਹਨਾਂ ਨੇ 491 ਤੇ ਜ਼ਿਆਦਾ ਧਿਆਨ ਦੇਣਾ ਹੈ। ਸੋ ਹੋਪਫੁਲੀ ਅਗਲੇ ਸਾਲ ਵਿਕਟੋਰੀਆ ਚ ਹੋ ਜਾਣਾ ਚਾਹੀਦਾ ਆ, ਬਟ ਕੀ 100% ਗਰੰਟੀ ਹੈ ਆਪਣਾ ਰਿਟੇਲ ਫਾਰਮਾਸਿਸਟ? ਇਟਸ ਹਾਰਡ ਟੂ ਸੇ। ਅਗਰ ਆਪਾਂ ਨੂੰ ਜੋਬ ਸਟੇਟਸ ਜਿੱਦਾਂ ਐਡੀਲੇਡ ਜਾਂ ਤਸਮਾਨੀਆ ਏਦਾਂ ਦੀ ਸਟੇਟ ਦੇ ਵਿੱਚ ਅਗਰ ਆਪਾਂ ਨੂੰ ਜੋਬ ਮਿਲ ਸਕਦੀ ਆ, ਦੈਨ ਆਈ ਨੋ ਇਟਸ ਹਾਰਡ, ਅਗਰ ਆਪਾਂ ਫੈਮਿਲੀ ਦੇ ਨਾਲ, ਇਟਸ ਹਾਰਡ ਟੂ ਸ਼ਿਫਟ ਟੂ ਅਦਰ ਸਟੇਟਸ, ਬਟ ਅਗਰ ਚਾਂਸਿਸ ਵਧਾਉਣਾ ਚਾਹੁੰਦੇ ਹਾਂ ਤਾਂ ਡੈਫੀਨੇਟਲੀ ਐਡਵਾਈਸ ਕਿ ਆਪਾਂ ਐਡੀਲੇਡ ਜਾਂ ਤਸਮਾਨੀਆ ਦੇ ਵਿੱਚ ਅਗਰ ਜੋਬ ਮਿਲਦੀ ਉੱਤੇ ਆਪਾਂ ਸ਼ਿਫਟ ਹੋ ਸਕੀਏ।
ਜੀ, ਸੋ ਅਗਲੇ ਸਵਾਲ ਵੱਲ ਵੱਧਦੇ ਹਨ। ਲਖਵੀਰ ਬਰਾੜ ਅਗਲਾ ਸਵਾਲ ਕਰ ਰਹੇ ਨੇ, ਲਖਵੀਰ ਬਰਾੜ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਕਹਿੰਦੇ 491 ਦਾ ਸਾਊਥ ਆਸਟ੍ਰੇਲੀਆ ਚ ਕੀ ਸੀਨ ਆ ਜੀ?
ਦੇਖੋ ਲਖਵੀਰ ਜੀ, ਇਟਸ ਵੈਰੀ ਜੈਨਰਿਕ ਕੁਐਸਚਨ। ਸੀਨ ਐਟ ਦਾ ਮੂਮੈਂਟ ਸਾਊਥ ਆਸਟ੍ਰੇਲੀਆ ਦੇ, ਅਗਰ ਆਪਾਂ ਅਪਡੇਟ ਦੇਖੀਏ ਜੋ ਲੇਟੈਸਟ ਆਈ ਸੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਸਾਡੀ ਜਿਹੜੀ ਐਲੋਕੇਸ਼ਨਸ ਆ ਉਹ ਤਕਰੀਬਨ ਜਿਹੜੀਆਂ ਇਸ ਸਾਲ ਦੀਆਂ ਉਹ ਖਤਮ ਹੋਣ ਵਾਲੀਆਂ ਹੈ। ਦੇਖੋ ਅਪਡੇਟ ਨਾ ਵੀ ਦਿੰਦੇ ਤਾਂ ਸਾਨੂੰ ਸਟਾਰਟਿੰਗ ਤੋਂ ਪਤਾ ਫਾਈਨੈਂਸ਼ੀਅਲੀ ਇਸ ਤੋਂ ਕਿ ਨੰਬਰ ਬਹੁਤ ਘੱਟ ਸੀ ਸਕਿੱਲਡ ਮਾਈਗ੍ਰੇਸ਼ਨ ਦੇ, 491 ਹੋਵੇ ਚਾਹੇ 190 ਹੋਵੇ, ਇਨਵੀਟੇਸ਼ਨ ਟਾਵਾਂ ਟਾਵਾਂ ਹੀ ਜਾਣੀਆਂ ਸੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ। ਤਾਂ ਅਨਲੈਸ ਕਿ ਆਪਾਂ ਫਾਈਲ ਲੌਂਚ ਕੀਤੀ ਹੋਈ ਤਾਂ ਪ੍ਰੋਸੈਸ ਹੋ ਜੂਗੀ ਅਗਰ ਉਹਨਾਂ ਦੀ ਪ੍ਰਾਇਓਰਟੀ ਦੇ ਵਿੱਚ ਆਉਂਦੀ ਪਈ ਹੈ, ਅਦਰਵਾਈਜ਼ ਇਸ ਫਾਈਨੈਂਸ਼ੀਅਲ ਵਿੱਚ ਹਾਰਡ ਲੱਗ ਰਿਹਾ। ਬਟ ਨੈਕਸਟ ਫਾਈਨੈਂਸ਼ੀਅਲ ਈਅਰ ਡਿਪੈਂਡਿੰਗ ਅਪਨ ਸਾਡੀ ਆਕੂਪੇਸ਼ਨ ਕੀ ਆ ਤੇ ਆਪਾਂ ਉਹਨਾਂ ਦੀ ਰਿਕੁਆਇਰਮੈਂਟਸ ਪੂਰੀਆਂ ਕਰਦੇ ਪਏ ਹਾਂ ਤੇ ਆਪਣਾ ਵਰਕ ਐਕਸਪੀਰੀਅੰਸ ਆ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੈਗਾ, ਉਸ ਹਿਸਾਬ ਨਾਲ ਹਾਈਲੀ ਲਾਈਕਲੀ ਆ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਅਗਲੇ ਸਾਲ ਦੇ ਵਿੱਚ ਜਿੰਨੇ ਵੀ ਪੁਰਾਣੇ ਉੱਥੇ ਸੈਟਲਡ ਹੈਗੇ ਤੇ ਆਪਣੀ ਰਿਕੁਆਇਰਮੈਂਟਸ ਪੂਰੀ ਕਰਦੇ ਪਏ ਆ, ਉਹਨਾਂ ਦਾ 491 ਦੀ ਜਿਹੜੀ ਆ ਉਹ ਰਿਕੁਆਇਰਮੈਂਟਸ ਪੂਰੀਆਂ ਹੋਣਗੀਆਂ ਤੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਆ ਕਿ ਨੋਮੀਨੇਸ਼ਨ ਅਪਰੂਵ ਡੈਫੀਨੇਟਲੀ ਹੋਣੀ ਚਾਹੀਦੀ ਆ ਨੈਕਸਟ ਈਅਰ।
ਜੀ, ਸੋ ਦੋਸਤੋ, ਇਸ ਵੇਲੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਹਰਮਨ ਰੇਡੀਓ ਤੇ। ਇਹ ਸ਼ੋਅ ਅਸੀਂ ਹਰ ਵੀਰਵਾਰ ਲੈ ਕੇ ਆਉਂਦੇ ਹਾਂ 7 ਵਜੇ ਸ਼ਾਮ ਦੇ। ਸੋ ਅੱਜ ਵੀ ਇਸ ਪ੍ਰੋਗਰਾਮ ਦੇ ਜ਼ਰੀਏ, ਇਸ ਸ਼ੋਅ ਦੇ ਜ਼ਰੀਏ ਅਸੀਂ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਸ਼ਾਮਲ ਕਰ ਰਹੇ ਹਾਂ। ਤੁਹਾਨੂੰ ਜ਼ਰੂਰ ਇਹੀ ਤਾਕੀਦ ਕਰਾਂਗੇ ਕਿ ਸ਼ੋਅ ਦੇ ਵਿੱਚ, ਸ਼ੋਅ ਦੇ ਸਮੇਂ ਦੇ ਵਿੱਚ 15 ਮਿੰਟ ਦਾ ਹੋਰ ਸਮਾਂ ਬਚਿਆ। ਜਿਹੜੇ ਵੀ ਸਵਾਲ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ, ਜਲਦੀ ਜਲਦੀ ਆਪਣੇ ਸਵਾਲ ਜਿਹੜੇ ਉਹ ਸਾਡੇ ਨਾਲ ਫੇਸਬੁੱਕ ਦੇ ਕਮੈਂਟ ਸੈਕਸ਼ਨ ਦੇ ਵਿੱਚ, ਈਮੇਲ ਦੇ ਜ਼ਰੀਏ ਜਾਂ ਫਿਰ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8599-1811। ਅਸੀਂ ਵੱਧਦੇ ਹਾਂ ਅਗਲੇ ਸਵਾਲ ਵੱਲ। ਅਗਲਾ ਸਵਾਲ ਸਾਨੂੰ ਕਰ ਰਹੇ ਨੇ ਮਨਪ੍ਰੀਤ ਪ੍ਰਦੀਪ ਸਿੱਧੂ ਆਈ ਡੀ ਤੋਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਪ੍ਰੀਤ ਜੀ। ਔਰ ਇਹਨਾਂ ਦਾ ਸਵਾਲ ਜੇ ਮੈਂ ਦੇਖਾਂ ਤਾਂ ਪੁੱਛ ਰਹੇ ਨੇ ਜੀ ਕਿ ਵਿਕਟੋਰੀਆ ਚ ਕਹਿੰਦੇ ਸ਼ੈਫ ਦਾ ਇਨਵੀਟੇਸ਼ਨ ਦਾ ਪਿਟਾਰਾ ਖੁੱਲੇਗਾ ਜਾਂ ਨੈਕਸਟ ਫਾਈਨੈਂਸ਼ੀਅਲ ਕੋਈ ਹੋਪ ਹੈ?
ਦੇਖੋ ਮਨਪ੍ਰੀਤ ਜੀ, ਇਹ ਜਿਹੜੀ ਇਨਵੀਟੇਸ਼ਨ ਰਾਊਂਡ ਹੋ ਕੇ ਹਟਿਆ ਉਹਦੇ ਵਿੱਚ ਉਹਨਾਂ ਨੇ ਇਨਵੀਟੇਸ਼ਨ ਸੈਂਡ ਕੀਤੀਆਂ, ਬਟ ਜਿਹੜਾ ਹੁਣ ਲੱਗ ਰਿਹਾ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਚਾਂਸਿਸ ਨਹੀਂ ਲੱਗ ਰਹੇ ਹੁਣ ਦੁਬਾਰਾ ਤੋਂ। ਸੋ ਹੋਪਫੁਲੀ ਹੁਣ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਨਵੀਂ ਐਲੋਕੇਸ਼ਨ ਦੇ ਹਿਸਾਬ ਨਾਲ ਹੀ ਵਿਕਟੋਰੀਆ ਦੇ ਵਿੱਚ ਇਨਵੀਟੇਸ਼ਨ ਆਉਗੀਆਂ. ਇਸ ਟਾਈਮ ਦਾ ਜਿਹੜਾ ਸਿਨੈਰੀਓ ਉਹ ਇਹ ਲੱਗ ਰਿਹਾ ਸੀ
ਜੀ. ਸੋ ਬਿਲਕੁਲ ਆਸ ਜਿਹੜੀ ਆ ਛੱਡਣੀ ਨਹੀਂ ਚਾਹੀਦੀ, ਕਿਉਂਕਿ ਆਪਾਂ ਵੇਖ ਰਹੇ ਹਾਂ ਕਿ ਕਾਫੀ ਜਿਹੜੀ ਰਾਹਤ ਹੈ ਬਹੁਤ ਸਾਰੇ ਵੀਜ਼ਾ ਕੈਟਾਗਰੀਜ਼ ਦੇ ਵਿੱਚ ਮਿਲ ਜਾ ਰਹੀ ਹੈ. ਅਗਲੇ ਸਵਾਲ ਵੱਲ ਵਧਦੇ ਹਾਂ. ਗੁਰਦੀਪ ਸਿੰਘ ਅੱਗੇ ਸਾਡੇ ਨਾਲ ਜੁੜੇ ਹੋਏ ਆ ਫੇਸਬੁੱਕ ਦੇ ਜ਼ਰੀਏ ਜੁੜੇ ਨੇ. ਕਹਿੰਦੇ ਆਈ ਅਪਲਾਈਡ ਫਾਰ ਕਲਾਸ 491 ਸਟੇਟ ਇਨਵੀਟੇਸ਼ਨ ਫਾਰ ਸਾਊਥ ਆਸਟ੍ਰੇਲੀਆ ਔਨ 3rd ਮਾਰਚ. ਆਰ ਦੇ ਸਟਿਲ ਪ੍ਰੋਸੈਸਿੰਗ ਐਪਲੀਕੇਸ਼ਨਸ? ਥੈਂਕਸ.
ਹਾਂਜੀ, ਦੇਖੋ ਜਿਹੜੀ ਉਹਨਾਂ ਦੀ ਅਪਡੇਟ ਸੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਐਲੋਕੇਸ਼ਨਸ ਬਹੁਤ ਘੱਟ ਰਹਿ ਗਈਆਂ, ਪਰ ਉਹਨਾਂ ਨੇ ਏਦਾਂ ਨਹੀਂ ਕਿਹਾ ਕਿ ਆਪਾਂ ਇਸ ਸਾਲ ਹਲੇ ਪ੍ਰੋਸੈਸ ਨਹੀਂ ਕਰਨੀ ਆ. ਪਿੱਛੇ ਵੀ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਕੁਝ ਪ੍ਰਾਇਓਰਟੀਜ਼ ਦੱਸੀਆਂ ਕਿ ਆਹ ਪ੍ਰਾਇਓਰਟੀ ਦੇ ਹਿਸਾਬ ਨਾਲ ਆਪਾਂ ਐਪਲੀਕੇਸ਼ਨ ਜਿਹੜੀਆਂ ਉਹ ਕਰਾਂਗੇ, ਜਿਹਦੇ ਵਿੱਚ ਡਿਫਰੈਂਟ ਡਿਫਰੈਂਟ ਪੈਰਾਮੀਟਰਸ ਆ. ਸੋ ਅਗਰ ਆਪਾਂ ਉਸ ਪੈਰਾਮੀਟਰ ਦੇ ਵਿੱਚ ਫਾਲੋ ਕਰਦੇ ਪਏ ਹਾਂ ਤਾਂ ਹੋ ਵੀ ਸਕਦਾ ਕਿ ਆਪਣੀ ਇਸ ਸਾਲ ਦੇ ਵਿੱਚ ਪ੍ਰੋਸੈਸਿੰਗ ਹੋ ਜਾਵੇ. ਬਟ ਕੰਸੀਡਰਿੰਗ ਕਿ ਉਹਨਾਂ ਕੋਲ ਨੰਬਰ ਐਲੋਕੇਸ਼ਨ ਬਹੁਤ ਘੱਟ ਆ, ਸਿਰਫ ਹਾਈ ਪ੍ਰਾਇਓਰਟੀ ਐਪਲੀਕੇਸ਼ਨ ਜਿਹੜੀਆਂ ਉਹਨਾਂ ਨੂੰ ਲੱਗ ਰਿਹਾ ਹੈ ਕਿ ਰਿਕੁਆਇਰਮੈਂਟ ਦੇ ਵਿੱਚ ਆ ਜਾਂ ਉਹਨਾਂ ਕੋਲ ਉਸ ਪਰਟੀਕੁਲਰ ਆਕਿਊਪੇਸ਼ਨ ਦੇ ਨੰਬਰ ਪਏ ਹੋਏ ਆ, ਉਹਨਾਂ ਦੀ ਹੀ ਪ੍ਰੋਸੈਸਿੰਗ ਹੋਊਗੀ. ਚਾਂਸਿਸ ਕੀ ਆ? ਚਾਂਸਿਸ ਟੂ ਬੀ ਓਨੈਸਟ ਡਿਪੈਂਡਸ ਕੀ ਆਪਾਂ ਉਹਨਾਂ ਦੀ ਉਹਦੇ ਵਿੱਚ ਕ੍ਰਾਈਟੇਰੀਆ ਦੇ ਵਿੱਚ ਫਿੱਟ ਹੁੰਦੇ ਆ ਜਾਂ ਨਹੀਂ ਹੁੰਦੇ.
ਜੀ, ਅਗਲੇ ਸਵਾਲ ਵੱਲ ਵਧਦੇ ਹਾਂ. ਅਗਲਾ ਸਵਾਲ ਹਰਦੀਪ ਸਿੰਘ ਪਰਮਾਰ ਕਰ ਰਹੇ ਨੇ. ਸਤਿ ਸ੍ਰੀ ਅਕਾਲ ਬੁਲਾਈਏ ਪਹਿਲਾਂ ਉਹਨਾਂ ਨੇ. ਸਤਿ ਸ੍ਰੀ ਅਕਾਲ ਜੀ. ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਜੀ, ਵੈਨ ਵਿਲ ਡਿਪਾਰਟਮੈਂਟ ਵਿਲ ਸਟਾਰਟ ਪ੍ਰੋਸੈਸਿੰਗ 491 ਆਫਸ਼ੋਰ ਵੀਜ਼ਾ ਫਾਈਲਸ ਫਾਰ ਨਾਨ ਕ੍ਰਿਟੀਕਲ ਆਕੂਪੇਸ਼ਨ ਵੇਟਿੰਗ ਫਰੋਮ 20 ਪਲੱਸ ਮੰਥਸ? ਇਸ ਦੇ ਨਾਲ ਰਲਦੇ ਹੀ ਮੈਨੂੰ ਲੱਗਦਾ ਸਵਾਲ ਕਾਫੀ ਸਾਡੇ ਤੱਕ ਪਹੁੰਚਿਆ ਜੀ.
ਹਾਂਜੀ ਹਾਂਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਹਰਦੀਪ ਜੀ. ਆਹ ਕੁਸਚਨ ਜਿਹੜਾ ਨਾ ਪਹਿਲਾਂ ਵੀ ਕਈ ਵਾਰੀ ਰੇਜ਼ ਹੋਇਆ ਕਿ ਜਿਹੜੇ ਪ੍ਰੋਸੈਸਿੰਗ ਡਿਲੇ ਸੀਗੀਆਂ ਸਪੈਸ਼ਲੀ ਉਹ ਚਾਹੇ ਆਨਸ਼ੋਰ ਸੀ ਤੇ ਆਫਸ਼ੋਰ ਵਾਲਿਆਂ ਨੂੰ ਜ਼ਿਆਦਾ ਲੱਗਦਾ, ਕਿਉਂਕਿ ਉਹ ਉੱਥੇ ਆਨਸ਼ੋਰ ਵਾਲੇ ਤਾਂ ਫਿਰ ਵੀ ਇਹਨਾਂ ਕੋਈ ਨਾ ਕੋਈ ਵੀਜ਼ਾ ਹੁੰਦਾ ਤੇ ਕੰਮ ਕਰੀ ਜਾਂਦੇ ਆ. ਆਫਸ਼ੋਰ ਵਾਲਿਆਂ ਨੂੰ ਜ਼ਿਆਦਾ ਸਟਿੰਗ ਕਰਦੀਆਂ ਚੀਜ਼ਾਂ ਜੋ ਪ੍ਰੋਸੈਸਿੰਗ ਡਿਲੇਜ਼ ਹੁੰਦੀਆਂ ਉਹ ਵੀ 2-2 ਸਾਲ ਦੀਆਂ. ਬਟ ਕਿ ਕਦੋਂ ਕਰਨੀਆਂ ਸ਼ੁਰੂ ਕਰ ਰਹੇ ਆ, ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਪ੍ਰੋਸੈਸਿੰਗ ਜਿਹੜੀਆਂ ਉਹ ਸਟਾਰਟ ਹੋ ਚੁੱਕੀਆਂ. ਨਾਨ ਕ੍ਰੀਏਟਿਵ ਸੈਕਟਰ ਦੇ ਵਿੱਚ ਵੀ ਵੀਜ਼ਾ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਚੁੱਕੇ ਆ. ਸੋ ਆਪਣਾ ਤੁਸੀਂ ਮੇਕ ਸ਼ੋਰ ਕਰ ਲਓ ਕਿ ਆਪਣੀ ਫਾਈਲ ਜਿਹੜੀ ਆ ਉਹਦੇ ਵਿੱਚ ਕੋਈ ਡਾਕੂਮੈਂਟ ਪੈਂਡਿੰਗ ਨਾ ਪਿਆ ਹੋਵੇ. ਅਗਰ ਕੋਈ ਪੁਲਿਸ ਕਲੀਅਰੈਂਸ ਅਗਰ ਆਪਣੀ ਐਕਸਪਾਇਰ ਹੋ ਚੁੱਕੀ ਹੈ ਤਾਂ ਆਪਾਂ ਉਹਨੂੰ ਅਪਡੇਟ ਕਰ ਦਈਏ, ਕਿਉਂਕਿ ਡਿਪਾਰਟਮੈਂਟ ਐਟ ਦ ਮੂਮੈਂਟ ਉਹਨਾਂ ਦੀ ਵੀ ਪ੍ਰਾਇਓਰਟੀ ਇਹ ਹੈ ਕਿ ਆਪਾਂ ਫਾਈਲਾਂ ਜਿਹੜੀਆਂ ਲੌਂਗ ਟਾਈਮ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਹੋਈਆਂ ਉਹਨਾਂ ਨੂੰ ਆਪਾਂ ਕਲੀਅਰ ਕਰ ਦਈਏ. ਸੋ ਮੇਕ ਸ਼ੋਰ ਕਰੀਓ ਕਿ ਡਿਪਾਰਟਮੈਂਟ ਕੋਈ ਏਦਾਂ ਦਾ ਮੌਕਾ ਨਾ ਦੇਵੇ ਕਿ ਜਦੋਂ ਫਾਈਲ ਖੋਲੇ ਤਾਂ ਤੁਹਾਡੇ ਕੋਲ ਦੁਬਾਰਾ ਤੋਂ ਡਾਕੂਮੈਂਟ ਮੰਗੇ. ਸੋ ਅਪਡੇਟ ਕਰ ਲਓ ਅਗਰ ਫਾਈਲ ਅਗਰ ਤੁਹਾਡੇ ਕੋਈ ਡਾਕੂਮੈਂਟ ਰਹਿੰਦਾ ਹੈ. ਸੋ ਹੋਪਫੁਲੀ ਲੱਗਦਾ ਪਿਆ ਕਿ ਕਈ ਵਾਰ ਏਦਾਂ ਦਾ ਕੁਐਸਚਨ ਆਉਂਦਾ ਕਿ ਇਹ ਵੀ ਉਸ ਤਰ੍ਹਾਂ ਤੁਹਾਡੇ 31 ਮਾਰਚ ਤੋਂ ਪਹਿਲਾਂ ਪਹਿਲਾਂ ਵੀਜ਼ਾ ਹੀ ਆ ਜਾਓ ਤੁਹਾਡੇ.
ਜੀ, ਸੋ ਗੁੱਡ ਲੱਕ ਜੀ, ਹਰਦੀਪ ਜੀ. ਇਸ ਤੋਂ ਅੱਗੇ ਸਾਡੇ ਨਾਲ ਰਾਜ ਸਿੰਘ ਸਿੱਧੂ ਜੁੜੇ ਹੋਏ ਆ. ਸਤਿ ਸ੍ਰੀ ਅਕਾਲ ਬੁਲਾ ਰਹੇ, ਪ੍ਰੋਗਰਾਮ ਚ ਸ਼ਾਮਲ ਹੋ ਰਹੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਰਾਜ ਸਿੰਘ ਜੀ. ਔਰ ਜੀ, ਇਸ ਤੋਂ ਅਗਲਾ ਸਵਾਲ ਮੈਂ ਸ਼ਾਮਲ ਕਰਦੀ ਹਾਂ ਜੈਸਿਕਾ ਜੈਸ ਆਈ ਡੀ ਤੋਂ ਸਾਡੇ ਨਾਲ ਜੁੜੇ ਨੇ. ਅਗਲੇ ਸੱਜਣ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ. ਔਰ ਇਹਨਾਂ ਦਾ ਸਵਾਲ ਮੈਂ ਜ਼ਰੂਰ ਸ਼ਾਮਲ ਕਰਦੀ ਹਾਂ. ਸਵਾਲ ਹੈ ਇਹਨਾਂ ਦਾ, ਕਹਿੰਦੇ ਕਿ ਸਰ, 6 ਇਅਰਸ ਐਕਸਪੀਰੀਅੰਸ ਐਜ ਅ ਕੁੱਕ ਪਾਰਟ ਟਾਈਮ, ਫਰੋਮ ਲਾਸਟ 3 ਮੰਥਸ ਵਰਕਿੰਗ ਫੁੱਲ ਟਾਈਮ ਐਜ ਕੁੱਕ, ਵਟ ਆਪਸ਼ਨਸ ਆਈ ਹੈਵ?
ਪਹਿਲਾਂ ਸਤਿ ਸ੍ਰੀ ਅਕਾਲ ਜੈਸਿਕਾ ਜੀ. ਨਾ ਜਿਹੜਾ ਤੁਸੀਂ ਦੱਸਿਆ, ਪਹਿਲੀ ਆਪਸ਼ਨ ਤਾਂ ਇਹ ਹੈ ਕਿ ਆਪਾਂ ਸਕਿੱਲ ਅਸੈਸਮੈਂਟ ਕਰਾਈਏ, ਕਿਉਂਕਿ ਸਕਿੱਲ ਅਸੈਸਮੈਂਟ ਕਰਨ ਲਈ ਆਪਾਂ ਨੂੰ 3 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਚਾਹੀਦਾ ਹੁੰਦਾ ਹੈ. ਤੁਹਾਡੇ ਕੋਲ 6 ਸਾਲ ਦਾ ਹੋ ਗਿਆ ਐਜ਼ ਅ ਪਾਰਟ ਟਾਈਮ, ਸੋ ਇਕੁਅਲੈਂਟ 3 ਸਾਲ ਤੋਂ ਜ਼ਿਆਦਾ ਹੋ ਗਿਆ, ਕਿਉਂਕਿ ਲਾਸਟ 3 ਮੰਥਸ ਤੁਸੀਂ ਫੁੱਲ ਟਾਈਮ ਕਰਦੇ ਪਏ ਹੋ. ਪਹਿਲਾਂ ਤਾਂ ਸਕਿੱਲ ਅਸੈਸਮੈਂਟ ਕਰਾਓ. ਨਾ ਦੂਜੀ ਚੀਜ਼ ਜਿਹੜੀ ਹੈ ਕਿ ਉਸ ਤੋਂ ਬਾਅਦ ਆਪਸ਼ਨਸ ਕੀ ਹੈ? ਆਪਸ਼ਨ ਦੇ ਵੀ ਦੇਖੋ ਜੀ, ਡਿਪੈਂਡ ਕਰਦਾ ਹੈ ਕਿ ਆਪਾਂ ਕਿਹੜੀ ਸਟੇਟ ਦੇ ਵਿੱਚ ਕੰਮ ਕਰਦੇ ਪਏ ਹਾਂ, ਔਰ ਆਪਾਂ ਰੀਜਨਲ ਏਰੀਆ 'ਚ ਕਰ ਰਹੇ ਹਾਂ ਜਾਂ ਸਿਟੀ ਦੇ ਵਿੱਚ ਕਰਦੇ ਪਏ ਕੰਮ. ਸੋ ਉਹ ਵਾਲੀ ਜਿਹੜੀ ਆਪਣੀ ਐਡਵਾਈਸ ਆ ਉਹ ਡਿਪੈਂਡ ਕਰੂਗਾ ਕਿ ਆਪਾਂ ਕਿਹੜੀ ਸਟੇਟ ਦੇ ਵਿੱਚ ਹੈਗੇ ਹਾਂ. ਨਾਲ ਹੀ ਨਾਲ ਆਪਾਂ ਕੀ ਅੱਗੇ ਆਪਾਂ ਕੀ ਪਲਾਨ ਕਰਨਾ ਤਾਂ ਕਿ ਆਪਾਂ ਜਿਹੜਾ ਹੈ ਕਿ ਅਗਲੇ ਆਉਣ ਵਾਲੇ ਸਾਲ ਦੇ ਵਿੱਚ ਕਿ ਸਾਨੂੰ ਕੋਈ ਨਾ ਕੋਈ ਆਪਸ਼ਨ 491 ਦੀ ਜਾਂ 190 ਦੀ ਬਣ ਸਕੇ. ਉਹਦੇ ਵਿੱਚ ਇਹ ਆ ਕਿ ਅਗਰ ਤਾਂ ਆਪਾਂ ਜਿਹੜੀਆਂ ਰੈਲੇਵੈਂਟ ਸਟੇਟ ਹੈਗੀਆਂ ਜਿੱਦਾਂ ਜਿਹਦੇ ਵਿੱਚ ਈਜ਼ੀ ਤਾਂ ਚਲੋ ਅੱਜ ਦੀ ਡੇਟ 'ਚ ਕੁਛ ਨਹੀਂ ਹੈ ਕਿ ਜਿੱਥੇ ਚਾਂਸਿਸ ਜ਼ਿਆਦਾ ਨੇ, ਐਡੀਲੇਡ ਆ ਜਾਂ ਤਸਮੈਨੀਆ ਆ, ਜਾਂ ਆਪਾਂ ਨਿਊ ਸਾਊਥ ਵੇਲਸ ਰੀਜਨਲ ਏਰੀਆ ਦੇ ਵਿੱਚ ਕੰਮ ਕਰਦੇ ਪਏ ਹਾਂ, ਠੀਕ ਹੈ, ਜਾਂ ਕੁਈਨਜ਼ਲੈਂਡ ਕੰਮ ਕਰਦੇ ਪਏ ਹਾਂ ਆਪਾਂ ਰੀਜਨਲ ਏਰੀਆ ਦੇ ਵਿੱਚ, ਤੇ ਆਪਣਾ ਕਿਉਂਕਿ ਤੁਹਾਡਾ ਐਕਸਪੀਰੀਅੰਸ ਤਾਂ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਇੰਨੇ ਲੰਬੇ ਸਮੇਂ ਦਾ ਐਕਸਪੀਰੀਅੰਸ ਦੇ ਵਿੱਚ ਸਟੇਟਸ ਜਨਰਲੀ ਸਾਰੀਆਂ ਹੀ, ਚਾਹੇ ਉਹ ਵਿਕਟੋਰੀਆ ਵੀ ਹੋਵੇ, ਕਿਉਂਕਿ ਪਿੱਛੇ ਜਿਹੜਾ ਇਨਵੀਟੇਸ਼ਨ ਆਊਟ ਹੋ ਗਿਆ ਉਹ ਵੀ ਦੇਖਿਆ ਕਿ ਸ਼ੈਫ ਨੂੰ ਵੀ ਇਨਵੀਟੇਸ਼ਨ ਆਈਆਂ. ਸੋ
ਜੀ,
ਇੰਨੇ ਵੱਡੇ ਐਕਸਪੀਰੀਅੰਸ ਤੋਂ ਬਾਅਦ ਕੋਈ ਵੀ ਸਟੇਟ ਹੋਵੇ ਜਿਹੜੀ ਆ ਉਹ ਤੁਹਾਡੀ ਜਿਹੜੀ ਇਨਵੀਟੇਸ਼ਨ ਆਉਣ ਦੀ ਜਾਂ ਨੋਮੀਨੇਸ਼ਨ ਅਪਰੂਵਲ ਹੋਣ ਦੇ ਚਾਂਸਿਸ ਸਟੇਟ ਤੋਂ ਕਾਫੀ ਵੱਧ ਜਾਂਦੇ ਆ। ਸੋ ਤੁਸੀਂ ਜ਼ਰੂਰ ਇਸ ਬਾਰੇ ਕਰੋ ਗੌਰ ਕਰੋ ਆਪਣਾ, ਅਗਰ ਸਕਿੱਲ ਅਸੈਸਮੈਂਟ ਤੁਸੀਂ ਨਹੀਂ ਪ੍ਰੋਸੈਸ ਸ਼ੁਰੂ ਕੀਤਾ ਜਾਂ ਨਹੀਂ ਹੋਏ ਉਹਨੂੰ ਜ਼ਰੂਰ ਕਰਾਓ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਪਫੁਲੀ ਜਿਹੜਾ ਤੁਹਾਡੀ ਇਨਵੀਟੇਸ਼ਨ ਡੈਫੀਨੇਟਲੀ ਆਉਣੀ ਚਾਹੀਦੀ ਹੈ ਕੰਸੀਡਰਿੰਗ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ।
ਜੀ ਗੁੱਡ ਲੱਕ ਜੈਸਿਕਾ ਜੀ। ਔਰ ਇਸ ਤੋਂ ਬਾਅਦ ਅਗਲਾ ਸਵਾਲ ਰਾਜ ਸਿੱਧੂ ਕਰ ਰਹੇ ਨੇ। ਰਾਜ ਸਿੱਧੂ ਹੋਰਾਂ ਦਾ ਜਿਹੜਾ ਸਵਾਲ ਹੈ ਮੇਰੇ ਤੱਕ ਪਹੁੰਚਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰਾਜ ਜੀ। ਪੁੱਛ ਰਹੇ ਨੇ ਕਹਿੰਦੇ ਮੇਰੇ ਕੋਲ ਬ੍ਰਿਜਿੰਗ ਵੀਜ਼ਾ ਈ ਹੈ ਸਬ ਕਲਾਸ 055, ਮੈਂ ਆਪਣੇ ਮੰਮੀ ਡੈਡੀ ਦਾ ਕਹਿੰਦੇ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ ਆ, ਮੇਰੇ ਕੋਲ ਫੁੱਲ ਟਾਈਮ ਵਰਕ ਰਾਈਟਸ ਨੇ ਵੈਸੇ।
ਦੇਖੋ ਇਟਸ ਅ ਵੈਰੀ ਗੁੱਡ ਕੁਐਸਚਨ ਟੂ ਬੀ ਓਨੈਸਟ, ਕਈ ਕੁਐਸਚਨ ਸਾਨੂੰ ਏਦਾਂ ਦਿੰਦੇ, ਇਹਦੇ ਵਿੱਚ ਮੈਂ ਹੋਰ ਚੀਜ਼ ਦੱਸਣਾ ਚਾਹੂੰਗਾ ਕਿ ਕਈ ਤੁਹਾਡੇ ਕੋਲ ਤਾਂ ਬ੍ਰਿਜਿੰਗ ਵੀਜ਼ਾ ਈ ਆ, ਕਈ ਇਨਕੁਆਇਰੀਜ਼ ਏਦਾਂ ਦੀ ਜਾਂਦੀਆਂ, ਕਈ AAT ਤੇ ਹੁੰਦੇ ਆ, ਬ੍ਰਿਜਿੰਗ ਵੀਜ਼ਾ ਏ ਹੁੰਦਾ ਆ, ਉਹਨਾਂ ਨੂੰ ਵੀ ਥੋੜਾ ਇਹ ਡਾਊਟ ਰਹਿੰਦਾ ਹੈ ਕਿ ਆਪਾਂ ਆਪਣੇ ਪੇਰੈਂਟਸ ਨੂੰ ਵਿਜ਼ਟਰ ਵੀਜ਼ਾ ਤੇ ਨਹੀਂ ਬੁਲਾ ਸਕਦੇ। ਸੋ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗਾ ਕਿ ਇਰਰਿਸਪੈਕਟਿਵ ਆਪਾਂ ਕਿਸ ਵੀਜ਼ਾ ਤੇ ਆ, ਸਿਰਫ ਇੱਕ ਹੀ ਜਗ੍ਹਾ ਪ੍ਰੋਬਲਮ ਆਉਂਦੀ ਹੈ ਜਿਹਦੇ ਵਿੱਚ ਤੁਸੀਂ ਐਪਲੀਕੈਂਟ ਨੇ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕੀਤਾ ਹੁੰਦਾ। ਪ੍ਰੋਟੈਕਸ਼ਨ ਵੀਜ਼ਾ ਦੇ ਵਿੱਚ ਡਿਪਾਰਟਮੈਂਟ ਨੂੰ ਥੋੜਾ ਇਸ਼ੂਜ਼ ਹੁੰਦੇ ਆ, ਹੁਣ ਕਿਉਂਕਿ ਬ੍ਰਿਜਿੰਗ ਵੀਜ਼ਾ ਈ ਆ, ਬ੍ਰਿਜਿੰਗ ਵੀਜ਼ਾ ਈ ਦਾ ਮਤਲਬ ਕਿ ਆਪਣੇ ਕੋਲ ਆਪਸ਼ਨ ਨਹੀਂ ਸੀਗੇ ਜਾਂ ਲਿਮਿਟਡ ਆਪਸ਼ਨ ਸੀਗੀਆਂ, ਤਾਂ ਕਰਕੇ ਆਪਾਂ ਬ੍ਰਿਜਿੰਗ ਵੀਜ਼ਾ ਈ ਤੇ ਪਹੁੰਚੇ ਹੋਣੇ। ਆਈ ਡੋਂਟ ਨੋ ਕਿ ਤੁਹਾਡੀ ਬੇਸਿਕ ਬੈਕਗਰਾਉਂਡ ਕੀ ਆ, ਬਟ ਐਸ ਲੋਂਗ ਐਸ ਆਪਾਂ ਦਾ ਪ੍ਰੋਟੈਕਸ਼ਨ ਵੀਜ਼ਾ ਨਹੀਂ ਪਾਇਆ ਹੋਇਆ ਕਦੀ ਆਪਣੀ ਲਾਈਫ ਦੇ ਵਿੱਚ, ਠੀਕ ਹੈ, ਫਿਰ ਆਪਾਂ ਟੂਰਿਸਟ ਵੀਜ਼ਾ ਜਿਹੜਾ ਆ ਉਹ ਪੇਰੈਂਟਸ ਦਾ ਲਗਾ ਸਕਦੇ ਆ, ਕਿਉਂਕਿ ਟੂਰਿਸਟ ਵੀਜ਼ਾ ਜਨਰਲੀ ਇੰਡੀਪੈਂਡੈਂਟ ਹੁੰਦਾ। ਸਾਰੇ ਐਪਲੀਕੈਂਟਸ ਨੂੰ ਜਿਹੜੇ ਇੱਥੇ ਸਟੂਡੈਂਟ ਉਹਨਾਂ ਨੂੰ ਇਹ ਡਾਊਟ ਰਹਿੰਦਾ ਕਿ ਸਾਡੇ ਵੀਜ਼ੇ ਨਾਲ ਲਿੰਕ ਹੁੰਦਾ ਕਿ ਆਪਾਂ ਉਹਨਾਂ ਨੂੰ ਬੁਲਾ ਸਕਦੇ ਹਾਂ ਜਾਂ ਨਹੀਂ ਬੁਲਾ ਸਕਦੇ। ਦੇਖੋ ਉਹਦੇ ਵਿੱਚ ਤੁਹਾਡਾ ਕੋਈ ਰੋਲ ਨਹੀਂ ਕਿ ਤੁਸੀਂ ਬੁਲਾਣਾ ਜਾਂ ਨਹੀਂ ਬੁਲਾਣਾ। ਟੂਰਿਸਟ ਵੀਜ਼ਾ ਇਜ਼ ਇੰਡੀਪੈਂਡੈਂਟ ਵੀਜ਼ਾ, ਉਹਨਾਂ ਨੇ ਆਪਣੇ ਉੱਥੇ ਫਾਈਨੈਂਸ਼ੀਅਲ ਦਿਖਾਣੇ ਆ, ਆਪਣਾ ਉਹਨਾਂ ਨੇ ਪ੍ਰੂਵ ਕਰਨਾ ਕਿ ਸਾਡਾ ਇਨਸੈਂਟਿਵ ਟੂ ਰਿਟਰਨ ਬੈਕ ਹੈਗਾ ਕਿਉਂਕਿ ਇੰਡੀਆ ਦੇ ਵਿੱਚ ਜਾਂ ਨਹੀਂ ਹੈਗਾ। ਅਗਰ ਇਨਸੈਂਟਿਵ ਟੂ ਰਿਟਰਨ ਬੈਕ ਅਗਰ ਡਾਕੂਮੈਂਟ ਦੇ ਵਿੱਚ ਪ੍ਰੂਫ ਹੁੰਦਾ ਹੈ ਕਿ ਉਹਨਾਂ ਨੇ ਇੱਥੇ ਆਉਣਾ ਆ, 3 ਮਹੀਨੇ ਦਾ ਵੀਜ਼ਾ ਲੱਗਣਾ, ਆਪਣਾ 1-2 ਮਹੀਨੇ ਰਹਿਣਾ ਤਾਂ ਵਾਪਸ ਚਲ ਜਾਣਾ, ਅਗਰ ਉਹ ਪ੍ਰੂਫ ਹੁੰਦਾ ਆ ਤੇ ਕੇਸ ਆਫਿਸਰ ਨੂੰ ਵੀ ਲੱਗਦਾ ਕਿ ਐਪਲੀਕੈਂਟ ਜਿਹੜਾ ਉਹ ਜੈਨੂਨ ਹੈਗਾ, ਤਾਂ ਉਹਦੇ ਵਿੱਚ ਟੂਰਿਸਟ ਵੀਜ਼ਾ ਕਰਾਉਣ ਦੇ ਵਿੱਚ ਕੋਈ ਵੱਡਾ ਇਸ਼ੂ ਨਹੀਂ ਹੁੰਦਾ, ਸਪੈਸ਼ਲੀ ਜਦੋਂ ਆਪਾਂ ਪੇਰੈਂਟਸ ਦੀ ਗੱਲ ਕਰਦੇ ਹਾਂ। ਜਦੋਂ ਆਪਾਂ ਦੂਸਰੇ ਸਿਬਲਿੰਗਸ ਹੋ ਗਏ, ਭਰਾ ਭੈਣ ਹੋ ਗਏ, ਕਜ਼ਨਸ ਹੋ ਗਏ, ਜਿਨ੍ਹਾਂ ਦੀ ਏਜ ਘੱਟ ਹੁੰਦੀ ਹੈ, ਉਹਦੇ ਵਿੱਚ ਡਿਪਾਰਟਮੈਂਟ ਜਿਹੜਾ ਆ ਉਹਦੇ ਵਿੱਚ ਰਿਫਿਊਜ਼ਲ ਰੇਟ ਜ਼ਿਆਦਾ ਹੈ ਅੱਜ ਦੀ ਡੇਟ ਦੇ ਵਿੱਚ, ਜਨਰਲੀ ਹੁੰਦਾ ਵੀ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਉਹਨਾਂ ਨੇ ਉੱਥੇ ਜਾ ਕੇ ਆਪਣੀਆਂ ਆਪਸ਼ਨ ਦੇਖਣੀਆਂ। ਪੇਰੈਂਟਸ ਜਨਰਲੀ ਤੈਨੂੰ ਕਿ ਏਜ ਹੋ ਚੁੱਕੀ, ਉਹਦੇ ਵਿੱਚ ਆਪਸ਼ਨ ਬਣਦੀਆਂ ਵੀ ਨਹੀਂ ਇੱਥੇ ਆ ਕੇ ਜ਼ਿਆਦਾ। ਸੋ ਉਹਨਾਂ ਲਈ ਉਹ ਲੀਨੀਅੰਟ ਹੁੰਦੇ ਆ। ਸੋ ਸਿਰਫ ਇੱਕ ਚੀਜ਼ ਹੈ ਕਿ ਆਪਣਾ ਬ੍ਰਿਜਿੰਗ ਵੀਜ਼ਾ ਈ ਕਿਸ ਰੀਜ਼ਨਸ ਕਰਕੇ ਹੈਗੇ ਆ, ਉਸ ਦੇ ਹਿਸਾਬ ਨਾਲ ਤੁਸੀਂ ਆਪਣਾ ਡਿਸਾਈਡ ਕਰ ਸਕਦੇ ਹੋ। ਬਾਕੀ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ, ਜਿੰਨੇ ਵੀ ਸਟੂਡੈਂਟ ਆ ਸਪੈਸ਼ਲੀ ਤੁਸੀਂ ਨਹੀਂ, ਜਦੋਂ ਵੀ ਆਪਾਂ ਵਿਜ਼ਟਰ ਵੀਜ਼ਾ ਲਾਈਏ, ਕਦੀ ਵੀ ਆਪਾਂ ਇਨਫੋਰਮੇਸ਼ਨ ਨਹੀਂ ਹਾਈਡ ਕਰਨੀ। ਅਗਰ ਆਪਾਂ ਬ੍ਰਿਜਿੰਗ ਈ ਤੇ ਚਲੇ ਗਏ ਆ ਜਾਂ ਕੋਈ ਪ੍ਰੋਟੈਕਸ਼ਨ ਵੀਜ਼ਾ ਪਾਇਆ, ਜੇ ਤੁਹਾਨੂੰ ਲੱਗਦਾ ਕਿ ਆਪਾਂ ਕੁਛ ਇੱਥੇ ਸਿਸਟਮ ਨੂੰ ਮਿਸਯੂਜ਼ ਕੀਤਾ ਆ, ਕਦੀ ਵੀ ਏਦਾਂ ਨਹੀਂ ਕਰਨਾ ਚਾਹੀਦਾ ਕਿ ਆਪਾਂ ਉੱਥੇ ਕੀ ਕਰਦੇ। ਕਈ ਵਾਰੀ ਏਜੰਟ ਜਦੋਂ ਤੁਸੀਂ ਆਪਾਂ ਐਪਲੀਕੇਸ਼ਨ ਲਾਂਚ ਕਰਦੇ ਆ, ਉਹ ਇਨਫੋਰਮੇਸ਼ਨ ਹਾਈਡ ਕਰ ਲੈਂਦੇ ਇੱਥੇ ਦੇ ਬੰਦੇ ਦੇ, ਉਹ ਕਦੀ ਨਹੀਂ ਕਰਨਾ। ਤੁਸੀਂ ਚਾਹੇ ਜਿਹੜੇ ਮਰਜ਼ੀ ਵੀਜ਼ੇ ਤੇ ਆ, ਉਹ ਇਨਫੋਰਮੇਸ਼ਨ ਜ਼ਰੂਰ ਦੇਣੀ ਆ ਆਪਾਂ। ਇਨਫੋਰਮੇਸ਼ਨ ਆਪਣੇ ਵੱਲੋਂ ਕਰੈਕਟ ਤੋਂ ਜ਼ਿਆਦਾ ਡਿਪਾਰਟਮੈਂਟ ਕੀ ਕਰੂਗਾ, ਰਿਫਿਊਜ਼ ਕਰ ਦੂਗਾ, ਦੈਟਸ ਵਾਈ। ਬਟ ਅਗਰ ਆਪਾਂ ਇਨਫੋਰਮੇਸ਼ਨ ਹਾਈਡ ਕਰਦੇ ਆ, ਉਹਦੇ ਵਿੱਚ ਰਿਫਿਊਜ਼ਲ ਦੇ ਨਾਲ ਨਾਲ ਤੁਹਾਨੂੰ PIC 4020 ਵੀ ਲੱਗ ਜਾਂਦੀ ਹੈ, ਮੀਨਸ ਫਰੋਜੂਲੈਂਟ ਇਨਫੋਰਮੇਸ਼ਨ ਦੇਣ ਦਾ। ਤੇ ਉਹ ਚ ਘੱਟੋ ਘੱਟ 3 ਸਾਲ ਦਾ ਤਾਂ ਬੈਨ ਹੁੰਦਾ ਹੈ ਜਿਹੜਾ ਕਿ ਔਨ ਡਾਕੂਮੈਂਟਸ ਹੁੰਦਾ, ਬਟ ਉਹ 3 ਸਾਲ ਦਾ ਬੈਨ ਮਤਲਬ, ਕਿਉਂਕਿ ਟੈਂਪਰੇਰੀ ਵੀਜ਼ਾ ਅੱਗੇ ਵੀ ਅਪਲਾਈ ਕਰਨਾ, ਉਹ ਜਨਰਲ ਏਦਾਂ ਹੀ ਹੁੰਦਾ ਕਿ ਉਹ ਪੂਰੀ ਜ਼ਿੰਦਗੀ ਲਈ ਲੱਗ ਜਾਂਦਾ ਬੈਨ ਤੇ। ਸੋ ਆਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ।
ਬਿਲਕੁਲ, ਸੋ ਆਪਣੀਆਂ ਮੁਸ਼ਕਲਾਂ ਦੇ ਵਿੱਚ ਵੀ ਕਈ ਵਾਰ ਫਿਰ ਵਾਧਾ ਕਰ ਲੈਂਦੇ ਜੇ ਅਸੀਂ ਕੋਈ ਇਨਫੋਰਮੇਸ਼ਨ ਲੁਕਾਉਂਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਰੋਹਿਤ ਜੀ ਤੁਹਾਡਾ। ਔਰ ਅਗਲੇ ਸਵਾਲ ਵੱਲ ਵਧਿਆ, ਬੇਅੰਤ ਕੌਰ ਅੱਗੇ ਸਾਡੇ ਨਾਲ ਜੁੜੇ ਹੋਏ ਆ ਫੇਸਬੁੱਕ ਦੇ ਜ਼ਰੀਏ, ਉਹਨਾਂ ਨੂੰ ਵੀ ਜੀ ਨੂੰ ਕਹਿੰਦੇ ਆ। ਬੇਅੰਤ ਪੁੱਛ ਰਹੇ ਨੇ ਕਹਿੰਦੇ 1-0 ਅਪਲਾਈਡ ਔਨ 1 May 2020 ਐਜ ਸ਼ੈਫ ਫਰੋਮ ਵੈਸਟਰਨ ਆਸਟ੍ਰੇਲੀਆ ਸਟਕ ਓਵਰਸੀਜ਼, ਵਟ ਸ਼ੁਡ ਬੀ ਟੂ ਅਪਲਾਈ ਵਿਜ਼ਟਰ ਵੀਜ਼ਾ ਔਰ ਅਦਰ ਵੀਜ਼ਾ ਆਪਸ਼ਨਸ? ਥੈਂਕਸ।
That's very hard, Bianthi. ਕੱਲ ਕੀਤੀ ਸੀ ਪਹਿਲਾਂ ਵੀ ਕਿ ਬਹੁਤ ਸਾਰੇ ਐਪਲੀਕੈਂਟ ਸਪੈਸ਼ਲੀ ਆਫਸ਼ੋਰ ਵਾਲੇ ਬਹੁਤ ਫਰਸਟ੍ਰੇਟਡ ਆ, ਬਹੁਤ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਵੀ ਇਸ ਰੀਜ਼ਨਸ ਕਰਕੇ ਕਿ ਆਫਸ਼ੋਰ ਸਟਕ ਹੋ ਗਿਆ। ਸਾਰੇ ਪਲੈਨਸ ਬਣੇ ਹੁੰਦੇ ਆ ਕਿ ਤੁਸੀਂ ਇੱਥੇ ਆਉਣਾ ਆ ਤੇ ਆਪਣੀ ਲਾਈਫ ਸਟਾਰਟ ਕਰਨੀ ਆ। ਸੋ 1 May 2020, ਸੋ ਆਲਮੋਸਟ 2 ਸਾਲ ਹੋਣ ਲੱਗੇ ਆਪਾਂ ਨੂੰ 1-9-0 ਦੇ। ਹਾਂਜੀ, ਦੇਖੋ ਵਿਜ਼ਟਰ ਵੀਜ਼ਾ ਤੁਸੀਂ ਕਰ ਸਕਦੇ ਹੋ ਅਪਲਾਈ, ਬਟ ਦ ਥਿੰਗ ਇਸ ਕਿ ਮੀਨਸ ਕਿ ਡਿਪਾਰਟਮੈਂਟ ਨੂੰ ਥੋੜਾ ਇਹੀ ਹੋਣਾ ਕਿ ਆਪਾਂ ਨੂੰ ਇਨਸੈਂਟਿਵ ਟੂ ਰਿਟਰਨ ਕੀ ਹੈਗਾ ਜਾਂ ਨਹੀਂ ਹੈਗਾ, ਪਰਪਸ ਕੀ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰਨ ਦਾ, ਕਿਉਂਕਿ ਵਿਜ਼ਟਰ ਵੀਜ਼ਾ ਤੇ ਆ ਕੇ ਆਪਾਂ ਕੋਈ ਵਰਕ ਰਾਈਟਸ ਤਾਂ ਹੋਣਾ ਨਹੀਂ ਹੈ, ਠੀਕ ਹੈ। ਸੋ ਇੱਥੇ ਆ ਗਿਆ ਆਪਾਂ ਕੋਈ ਵੀਜ਼ਾ, ਕਿਉਂਕਿ ਤੁਹਾਡਾ 190 ਤਾਂ ਚੱਲਦਾ ਹੀ ਪਿਆ। 190 ਨੂੰ ਚਲੋ ਇਹ ਤਾਂ ਹੈਗਾ, ਤੁਸੀਂ ਐਟ ਦਾ ਟਾਈਮ ਆਫ ਗ੍ਰਾਂਟ ਜਿਹੜਾ ਤੁਸੀਂ ਆਫਸ਼ੋਰ ਵੀ ਹੋ ਸਕਦੇ, ਆਨਸ਼ੋਰ ਵੀ ਹੋ ਸਕਦੇ। ਹਾਂ, ਤੁਸੀਂ ਅਗਰ ਸਿਰਫ ਇਸ ਲਈ ਅਪਲਾਈ ਕਰਦੇ ਪਏ ਕਿ 3 ਮਹੀਨੇ ਤਾਂ ਮਿਲ ਗਿਆ ਕਿ ਆਪਾਂ ਇੱਥੇ ਹੋਈਏ ਤੇ ਗ੍ਰਾਂਟ ਆ ਜਾਵੇ ਤਾਂ ਤੁਸੀਂ ਲਾਈਫ ਇੱਥੋਂ ਹੀ ਸਟਾਰਟ ਕਰ ਦੋ, ਅਪ ਟੂ ਯੂ ਅਗਰ ਤੁਸੀਂ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ। ਬਟ ਮੈਂ ਤੁਹਾਨੂੰ ਸਟਿਲ ਐਡਵਾਈਸ ਕਰੂੰਗਾ ਕਿ ਆਪਾਂ 190 ਦੀ ਵੇਟ ਕਰ ਲਈਏ। ਰੀਜ਼ਨ ਬੀਂਗ, ਦਿਸ ਇਜ਼ ਮਾਈ ਅਸੈਸਮੈਂਟ ਓਨਲੀ, ਮੈਂ ਏਦਾਂ ਨਹੀਂ ਹੈ ਕਿ ਏਦਾਂ ਹੀ ਹੋਊਗਾ, ਬਟ ਅਗਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੇ ਬੀ 2-3 ਮਹੀਨੇ ਦੇ ਵਿੱਚ ਹੀ ਵਿੱਚ ਹੀ ਪੁਰਾਣੀਆਂ ਪੈਂਡਿੰਗ ਫਾਈਲਸ ਹੈਗੀਆਂ 489-491-190 ਵਾਲੀਆਂ, ਚਾਹੇ ਉਹ ਕ੍ਰਿਟੀਕਲ ਸੈਕਟਰ ਹੈ ਚਾਹੇ ਨਾਨ ਕ੍ਰਿਟੀਕਲ ਸੈਕਟਰ ਆ, ਉਹ ਇਹਨਾਂ ਨੇ ਥਰੂ ਕਰਨੀਆਂ ਆ। ਸਪੈਸ਼ਲੀ ਜਿੱਦਾਂ ਹੁਣ ਸ਼ੈਫ ਆ, ਸ਼ੈਫ ਵੀ ਇਹਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਹਾਈ ਡਿਮਾਂਡ ਦੇ ਵਿੱਚ ਆ। ਸੋ ਹੋਪਫੁਲੀ ਸਪੈਸ਼ਲੀ ਸ਼ੈਫ ਹੋ ਗਿਆ ਜਾਂ ਬਾਕੀ ਕ੍ਰਿਟੀਕਲ ਸੈਕਟਰ ਵਾਲੇ ਹੈਗੇ ਜਿਹਨਾਂ ਦਾ ਪੈਂਡਿੰਗ ਪਿਆ, ਈਵਨ ਦੋ ਚਾਹੇ ਨਹੀਂ ਵੀ ਹੈਗਾ ਕ੍ਰਿਟੀਕਲ ਸੈਕਟਰ ਵਾਲਾ, ਆਉਣ ਵਾਲੇ ਸਮੇਂ ਦੇ ਵਿੱਚ 2-3 ਮਹੀਨੇ ਚ ਆਪਾਂ ਦੇਖਾਂਗੇ ਕਿ ਪੁਰਾਣੀ ਪੈਂਡਿੰਗ ਫਾਈਲ ਜਿਹੜੀਆਂ ਉਹ ਕਾਫੀ ਵੱਡਾ ਲੋਟ ਜਿਹੜਾ ਇਹਨਾਂ ਨੇ ਉਹ ਥਰੂ ਕਰ ਦੇਣਾ।
ਜੀ ਜੀ ਬਿਲਕੁਲ। ਤੇ ਅਗਲੇ ਸਵਾਲ ਵੱਲ ਵਧਦੇ ਆ। ਸੂਰਜ ਪ੍ਰਕਾਸ਼ ਸਾਡੇ ਨਾਲ ਜੁੜੇ ਹੋਏ ਆ ਪ੍ਰੋਗਰਾਮ ਦੇ ਵਿੱਚ, ਜੀ ਆਇਆਂ ਨੂੰ ਕਹਿੰਦੇ ਆ। ਸੂਰਜ ਪ੍ਰਕਾਸ਼ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਇਹਨਾਂ ਦਾ ਸਵਾਲ ਹੈ, ਕਹਿੰਦੇ ਇਫ ਆਈ ਕਮਿੰਗ ਵਿਦ ਫੈਮਿਲੀ ਐਜ਼ ਅ ਟੂਰਿਸਟ ਵੀਜ਼ਾ, ਦੈਨ ਵਟ ਆਈ ਨੀਡ ਟੂ ਡੂ ਫੋਰ ਸਟੇ ਦੇਅਰ ਵਿਦ ਫੈਮਿਲੀ ਫੋਰ PR ਔਰ ਵਰਕ ਪਰਮਿਟ।
ਦੇਖੋ ਸੂਰਜ ਜੀ, ਪਹਿਲੀ ਗੱਲ ਤਾਂ ਇਹ ਕਿ ਜਦੋਂ ਆਪਾਂ ਟੂਰਿਸਟ ਵੀਜ਼ਾ ਤੇ ਇੱਥੇ ਆਉਂਦੇ ਹਾਂ, ਮੇਨ ਥਿੰਗ ਹੈ ਕਿ ਡਿਪਾਰਟਮੈਂਟ ਜਿਹੜਾ ਵੀਜ਼ਾ ਗ੍ਰਾਂਟ ਕਰਦਾ ਹੈ ਉਹ ਸਿਰਫ ਟੂਰਿਜ਼ਮ ਪਰਪਸ ਲਈ ਹੁੰਦਾ। ਉਹਦੇ ਵਿੱਚ ਆਪਾਂ ਨੂੰ ਇਹ ਆ ਕਿ ਆਪਣਾ ਟਾਈਮ ਲਗਾ ਕੇ ਆਪਾਂ ਵਾਪਸ ਜਾਣਾ ਹੁੰਦਾ ਆ। ਹਾਂਜੀ, ਕਿ ਆਪਾਂ ਨੂੰ ਇੱਥੇ PR ਜਾਂ ਦੀ ਆਪਸ਼ਨ ਜਿਹੜੀਆਂ ਜਾਂ ਸਕਿਲਡ ਮਾਈਗ੍ਰੇਸ਼ਨ ਦੀ ਆਪਸ਼ਨ ਆ, ਉਹ ਤੁਸੀਂ 1 ਲੱਖ ਦੇਖ ਸਕਦੇ ਹੋ। ਉਹ ਆਫਸ਼ੋਰ ਤੋਂ ਵੀ ਹੋ ਸਕਦੀ ਹੈ, ਠੀਕ ਹੈ, ਉਹ ਤੁਸੀਂ ਆਪਣੀ ਅਸੈਸਮੈਂਟ ਜ਼ਰੂਰ ਕਰਵਾ ਸਕਦੇ ਹੋ। ਬਟ ਆਪਾਂ ਟੂਰਿਸਟ ਵੀਜ਼ਾ ਨੂੰ ਐਜ਼ ਅ ਮੀਨਸ ਯੂਜ਼ ਕਰਨਾ ਕਿ ਆਪਾਂ ਦੂਸਰਾ ਵੀਜ਼ਾ ਲਈਏ, ਇਟ ਕਾਇੰਡ ਆਫ ਗਿਵਸ ਫੀਲਿੰਗ ਕਿ ਆਪਾਂ ਟੂਰਿਸਟ ਵੀਜ਼ਾ ਨੂੰ ਮਿਸਯੂਜ਼ ਕਰਾਂਗੇ। ਉਹਦੇ ਵਿੱਚ ਇਹ ਹੋ ਸਕਦਾ ਹੈ ਕਿ ਅਗਰ ਇਹ ਚੀਜ਼ਾਂ ਡਿਪਾਰਟਮੈਂਟ ਦੀ ਨੌਲੇਜ ਆਉਂਦੀਆਂ ਆ, ਉਹ ਆਪਣਾ ਵੀਜ਼ਾ ਕੈਂਸਲ ਵੀ ਕਰ ਸਕਦੇ ਆ। ਹਾਂ, ਤੁਸੀਂ ਐਜ਼ ਇੰਡੀਪੈਂਡੈਂਟ ਆਫ ਟੂਰਿਸਟ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਦੀ ਆਪਸ਼ਨਸ ਦੇਖ ਸਕਦੇ ਹੋ। ਬਟ ਡੋਂਟ ਮੀਨਸ ਏਦਾਂ ਨਹੀਂ ਹੋਣਾ ਚਾਹੀਦਾ ਕਿ ਸਾਡਾ ਪਰਪਸ ਆਫ ਟੂਰਿਸਟ ਵੀਜ਼ਾ ਉੱਥੇ ਜਾ ਕੇ ਹੈ ਕਿ ਆਪਾਂ ਹੋਰ ਆਪਸ਼ਨਸ ਦੇਖਣੀਆਂ ਔਰ ਆਪਾਂ ਵਾਪਸ ਨਹੀਂ ਜਾਣਾ। ਆਹ ਚੀਜ਼ਾਂ ਦੀ ਜਿਹੜੀ ਆ ਇਹ ਕਿਤੇ ਵੀ ਪਰੂਫ ਜਿਹੜਾ ਹੈ ਉਹ ਡਾਕੂਮੈਂਟ ਹੋਵੇ ਜਾਂ ਉਦਾਂ ਵੀ ਹੋਵੇ, ਤੁਸੀਂ ਕਿਸੇ ਨਾਲ ਗੱਲ ਵੀ ਕਰਦੇ ਹੋ ਇਮੀਗ੍ਰੇਸ਼ਨ ਅਥਾਰਟੀਜ਼ ਦੇ ਨਾਲ, ਏਦਾਂ ਦੀ ਚੀਜ਼ ਜਿਹੜੀ ਆ ਉਹ ਪਿਕਚਰ ਚ ਨਹੀਂ ਆਉਣੀ ਚਾਹੀਦੀ।
ਜੀ, ਤੇ ਦੋਸਤੋ ਹੁਣ ਜਿਹੜਾ ਸਮਾਂ ਉਹ ਲਗਭਗ ਸਮਾਪਤ ਹੈ, ਪਰ ਜਿਹੜੀ ਮੈਂ ਗੱਲ ਕਰਨੀ ਚਾਹਾਂਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਬਾਰਡਰ ਖੁੱਲ ਰਹੇ ਆ, ਖੁੱਲ ਗਏ ਆ, ਹਨਾ, ਔਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਵਿਜ਼ਿਟਰ ਆਉਣਾ ਚਾਹੁੰਦੇ, ਜਿਵੇਂ ਅੱਜ ਵੀ ਅਸੀਂ ਸਵਾਲ ਵੀ ਬਹੁਤ ਸਾਰੇ ਦੇਖ ਰਹੇ ਹਾਂ, ਤਾਂ ਜਾਂਦੇ ਜਾਂਦੇ ਰੋਹਿਤ ਜੀ ਕੀ ਰਿਕਮੈਂਡ ਕਰਨਾ ਚਾਹੋਗੇ ਜਿਹੜੇ ਦੋਸਤ ਵਿਜ਼ਿਟਰ ਆਉਣਾ ਚਾਹੁੰਦੇ, ਕਿਉਂਕਿ ਆਪਣੇ ਅੱਜ ਦੇ ਸਵਾਲਾਂ ਦੇ ਵਿੱਚ ਵੀ ਆਪਾਂ ਨੂੰ ਪਤਾ ਲੱਗ ਰਿਹਾ ਕਿ ਵਿਜ਼ਿਟਰ ਆਪਣੇ ਬਹੁਤ ਸਾਰੇ ਲੋਕ ਦੇਖ ਰਹੇ ਆ ਜੀ।
ਹਾਂਜੀ, ਡੈਫੀਨੇਟਲੀ ਜੀ, ਆ ਬਾਰਡਰ ਖੁੱਲਣ ਤੋਂ ਬਾਅਦ ਤਾਂ ਜ਼ਿਆਦਾ ਹੋ ਗਿਆ ਕਿ ਇੱਕ ਤਾਂ ਸਭ ਤੋਂ ਜ਼ਿਆਦਾ ਹੈ ਕਿ ਪੇਰੈਂਟਸ ਆ, ਤੇ ਨਾਲ ਹੀ ਨਾਲ ਜਿਨ੍ਹਾਂ ਦੇ ਵੀ ਭੈਣ ਭਰਾ ਉੱਥੇ ਹੈਗੇ ਆ, ਕਾਫੀ ਜ਼ਿਆਦਾ ਪ੍ਰੈਸ਼ਰ ਹੁੰਦਾ ਸਾਰਿਆਂ ਨੂੰ ਕਿ ਸਪੈਸ਼ਲੀ ਜਿਹੜੇ ਬੰਦੇ ਇੱਥੇ ਹੈਗੇ ਕਿ ਸਾਨੂੰ ਵੀ ਬੁਲਾਓ, ਸਾਨੂੰ ਵੀ ਬੁਲਾਓ ਤੇ ਇੱਥੇ ਹੈਗਾ ਆਪਣਾ ਦੇਖੀਏ ਕੁਛ। ਦੇਖੋ ਪਹਿਲੀ ਗੱਲ ਤਾਂ ਇਹ ਜਿਹੜੀ ਮੈਂ ਹੁਣੇ ਗੱਲ ਕੀਤੀ, ਵਿਜ਼ਟਰ ਵੀਜ਼ਾ ਨੂੰ ਕਦੇ ਵੀ ਐਜ਼ ਆ ਮੀਨਸ ਟੂ ਯੂਜ਼ ਆਪਾਂ ਨਾ ਕਰੀਏ ਕਿ ਆਪਾਂ ਇੱਥੇ ਆ ਕੇ ਦੂਸਰੇ ਵੀਜ਼ਾ ਦੇਖਣੇ ਆ, ਕਿਉਂਕਿ ਇਹ ਹੋ ਗਿਆ ਕਿ ਆਪਾਂ ਵਿਜ਼ਟਰ ਵੀਜ਼ਾ ਨੂੰ ਮਿਸਯੂਜ਼ ਕਰ ਰਹੇ ਹਾਂ। ਤਾਂ ਇਸੇ ਕਰਕੇ ਡਿਪਾਰਟਮੈਂਟ ਨੇ ਕੀ ਕੀਤਾ ਅੱਜ ਦੀ ਡੇਟ ਦੇ ਵਿੱਚ, ਪਹਿਲੀ ਗੱਲ ਤਾਂ ਇਹ, ਚਲੋ ਭਾਈ ਮੈਂ ਬਾਅਦ ਚ ਦੱਸਦਾ, ਦੂਸਰੀ ਚੀਜ਼ ਜਿਹੜੀ ਹੈ ਉਹ ਇਹ ਆ ਕਿ ਪੇਰੈਂਟਸ ਲਈ ਡਿਪਾਰਟਮੈਂਟ ਬਹੁਤ ਲੀਨੀਅੰਟ ਰਹਿੰਦਾ। ਜਿੱਦਾਂ ਪਹਿਲਾਂ ਗੱਲ ਕੀਤੀ, ਜੇ ਕਿਸੇ ਦੇ ਪੇਰੈਂਟਸ ਹੈ ਉਹ ਸਟੂਡੈਂਟਸ ਵੀਜ਼ਾ ਤੇ ਆ ਜਾਂ ਟੈਂਪਰੇਰੀ ਵੀਜ਼ਾ ਤੇ ਆ ਜਾਂ PR ਤੇ ਆ, ਡਿਪਾਰਟਮੈਂਟ, ਕਿਉਂਕਿ 2 ਸਾਲ ਹੋ ਗਏ ਕਿਸੇ ਨੇ ਆਪਣੇ ਪੇਰੈਂਟਸ ਨੂੰ ਨਹੀਂ ਮਿਲੇ ਹੈਗੇ, ਡਿਪਾਰਟਮੈਂਟ ਕਾਫੀ ਲੀਨੀਅੰਟ। ਅਗਰ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੋ ਇਰਰਿਸਪੈਕਟਿਵ ਕਿਸ ਵੀਜ਼ਾ ਤੇ, ਐਜ਼ ਲੌਂਗ ਐਜ਼ ਆਪਾਂ ਇਨਸੈਂਟਿਵ ਟੂ ਰਿਟਰਨ ਸ਼ੋ ਕਰ ਸਕਦੇ ਹਾਂ, ਸੋ ਗੋ ਹੈਡ ਵਿਦ ਦੈਟ, ਠੀਕ ਹੈ। ਨਾ ਦੂਸਰੀ ਚੀਜ਼ ਆਉਂਦੀ ਹੈ ਕਿ ਜਿਹੜੇ ਯੰਗਸਟਰਸ ਹੈਗੇ ਆ, ਅਗਰ ਸਿਬਲਿੰਗਸ ਹੈਗੇ ਆ, ਉਹਨਾਂ ਲਈ ਡਿਪਾਰਟਮੈਂਟ ਥੋੜਾ ਟਫ ਆ। ਰੀਜ਼ਨ ਮੈਂ ਇਹੀ ਰੀਜ਼ਨ ਉਹਦਾ ਇਹੀ ਹੋ ਗਿਆ ਹੈ, ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹੈ। ਰੀਜ਼ਨ ਇਹੀ ਹੈ ਕਿ ਉਹਨਾਂ ਨੇ ਦੇਖਿਆ ਕਿ ਕਈ ਵਾਰ ਯੰਗਸਟਰਸ ਇੱਥੇ ਆ ਕੇ ਟੂਰਿਸਟ ਵੀਜ਼ਾ ਨੂੰ ਮਿਸਯੂਜ਼ ਕਰਕੇ ਦੂਸਰੇ ਵੀਜ਼ਾ ਪਾਉਂਦੇ ਆ, ਠੀਕ ਹੈ, ਕਿ ਸਟੂਡੈਂਟ ਵੀਜ਼ਾ ਪਾ ਲਿਆ ਜਾਂ ਕੋਈ ਹੋਰ ਆਪਸ਼ਨ ਦੇਖ ਲਈ। ਸੋ ਆਹ ਵਾਲੀ ਚੀਜ਼ਾਂ ਦਾ ਥੋੜਾ ਧਿਆਨ ਰੱਖਣਾ। ਸੋ ਜਦੋਂ ਆਪਾਂ ਵੀਜ਼ਾ ਪਾਉਣਾ, ਟੂਰਿਸਟ ਵੀਜ਼ਾ ਪਾਉਣਾ, ਤਾਂ ਐਟਲੀਸਟ ਟੂਰਿਸਟ ਵੀਜ਼ਾ ਪਾਈਏ ਤਾਂ ਇਸ ਤਾਂ ਉਹਦੇ ਵਿੱਚ ਡਿਪਾਰਟਮੈਂਟ ਨੇ ਸਿਰਫ ਇੱਕ ਹੀ ਚੀਜ਼ ਦੇਖਣੀ ਹੈ ਕਿ ਤੁਹਾਡਾ ਇਨਸੈਂਟਿਵ ਕੀ ਹੈ ਰਿਟਰਨ ਬੈਕ ਦਾ। ਪੇਰੈਂਟਸ ਇਸ ਕਰਕੇ ਨਹੀਂ ਦੇਖਦੇ ਕਿਉਂਕਿ ਏਜ ਹੁੰਦੀ ਹੈ, ਉਹਨੂੰ ਪਤਾ ਆਪਣੀ ਬੱਚਿਆਂ ਨੇ ਮਿਲਣ ਜਾਣਾ, ਦੈਟਸ ਓਕੇ। ਬਟ ਜਦੋਂ ਆਉਂਦਾ ਹੈ ਕਿ ਯੰਗਸਟਰਸ ਹੁੰਦੇ ਆ, ਤਾਂ ਉਹਦੇ ਵਿੱਚ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹਨਾਂ ਨੂੰ ਇਨਸੈਂਟਿਵ ਟੂ ਰਿਟਰਨ ਇੰਨਾ ਹੈ ਨਹੀਂ ਹੈ, ਤੇ ਇਹਨਾਂ ਨੇ ਆਪਣੇ ਆਪਸ਼ਨਸ ਕੁਝ ਹੋਰ ਦੇਖਣੀ ਹੈ ਜਾ ਕੇ। ਸੋ ਜਦੋਂ ਵੀ ਟੂਰਿਸਟ ਵੀਜ਼ਾ ਪਾਈਏ, ਇਹ ਦੇਖੀਏ ਕਿ ਕਿਉਂਕਿ ਇਨਕੁਆਇਰੀਜ਼ ਆਉਂਦੀਆਂ ਇੱਦਾਂ ਕਿ ਪੁੱਛ ਲਓ ਕਿ ਟੂਰਿਸਟ ਵੀਜ਼ਾ ਬ੍ਰਦਰ ਦਾ ਅਪਲਾਈ ਕਰਨਾ ਹਾਂਜੀ ਕੀ ਕਰਦੇ ਕੀ ਕਰਦੇ ਜੀ ਕੁਛ ਨੀ ਹੈ, ਪਲੱਸ ਟੂ ਕਰਕੇ ਕੁਛ ਕੀਤਾ ਨੀ, ਆਪਾਂ ਐਸੀ ਤਿਆਰੀ ਕੀਤੀ ਹੈ ਕਾਫੀ ਸਾਲ ਹੋ ਗਏ ਆਪਾਂ ਨਾ ਜੋਬ ਹੈਗੀ ਆ, ਠੀਕ ਹੈ। ਸੋ ਆਪਾਂ ਜਦੋਂ ਵੀ ਅਗਰ ਆਪਾਂ ਫਿਊਚਰ ਦਾ ਪਲਾਨ ਕਰਕੇ ਚੱਲੀਏ ਕਿ ਆਪਾਂ ਇੱਥੇ ਟੂਰਿਸਟ ਘੁੰਮਣ ਆਉਣਾ ਜਾਂ ਕਿਤੇ ਜਾਣਾ, ਤਾਂ ਐਟਲੀਸਟ ਡਿਪਾਰਟਮੈਂਟ ਔਨ ਪੇਪਰ ਇਹ ਦੇਖਣਾ ਤਾਂ ਚਾਹੀਦਾ ਕਿ ਯੈਸ ਹਾਂਜੀ ਕਿ ਆਪਾਂ ਕੁਛ ਕਰਦੇ ਪਏ ਹਾਂ ਉੱਥੇ, ਠੀਕ ਹੈ। ਸਾਡੇ ਕੋਲ ਜੋਬ ਹੈਗੀ ਹੈ, ਜੇ ਆਪਾਂ ਇੱਥੋਂ ਜਾਵਾਂਗੇ ਘੁੰਮਣ ਤਾਂ ਪਿੱਛੇ ਆਪਾਂ ਜੋਬ ਦੁਬਾਰਾ ਤੋਂ ਜੁਆਇਨ ਕਰਨੀ ਆ ਗਏ, ਠੀਕ ਹੈ, ਇੰਪਲੋਇਮੈਂਟ ਲੀਵ ਲੈਟਰ ਲੈ ਕੇ ਗਏ ਹਾਂ। ਫਿਰ ਆਪਣੀ ਫੈਮਿਲੀ ਕਿੰਨੀ ਉੱਥੇ ਹੈਗੀ ਆ, ਸਾਡੇ ਕੋਲ ਉੱਥੇ ਅਗਰ ਆਪਣਾ ਘਰ ਹੈਗਾ ਆ, ਪ੍ਰੋਪਰਟੀ ਹੈਗੀ ਆ, ਉਹ ਚੀਜ਼ਾਂ ਡਿਪੈਂਡ ਕਰਦੀ ਆ, ਆਪਣੇ ਕੋਲ ਫੰਡਸ ਕਿੰਨੇ ਪਏ ਹੋਏ ਹੈਗੇ ਆ, ਆਪਾਂ ਕਿਸ ਤਰੀਕੇ ਨਾਲ ਪਲਾਨ ਕੀਤਾ ਟੂਰਿਜ਼ਮ ਪਰਪਸ, ਕਿਸ ਪਰਪਸ ਲਈ ਜਾ ਰਹੇ, ਟੂਰਿਜ਼ਮ ਕਰਨ ਜਾ ਰਹੇ ਹਾਂ, ਸਿਰਫ ਫੈਮਿਲੀ ਨੂੰ ਮਿਲਣ ਜਾ ਰਹੇ ਹਾਂ, ਟੂਰਿਜ਼ਮ ਕਰਨ ਜਾ ਰਹੇ, ਤੁਸੀਂ ਕਿਹੜੀ ਕਿਹੜੀ ਚੀਜ਼ਾਂ ਉੱਥੇ ਰਿਸਰਚ ਕੀਤੀਆਂ, ਜਿਹਦੇ ਤੁਸੀਂ ਘੁੰਮਣ ਜਾਣਾ, ਕਿ ਤੁਸੀਂ ਉੱਥੇ ਬੁਕਿੰਗਸ ਕਰਾਈਆਂ ਹੋਈਆਂ। ਸੋ ਆਹ ਕਾਫੀ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਵਿਜ਼ਟਰ ਵੀਜ਼ਾ ਲਾਂਚ ਕਰਦੇ ਹਾਂ। ਸੋ ਨਾਲ ਹੀ ਨਾਲ ਜਿਹੜੀ ਸਭ ਤੋਂ ਵੱਡੀ ਚੀਜ਼ ਹੈ, ਇੱਕ ਦਾ ਧਿਆਨ ਰੱਖਣਾ, ਕਦੀ ਵੀ ਜਦੋਂ ਆਪਾਂ ਏਦਾਂ ਦੀ ਚੀਜ਼ਾਂ ਕਰੀਏ ਵਿਜ਼ਟਰ ਵੀਜ਼ਾ ਜਦੋਂ ਲਾਂਦੇ ਹਾਂ, ਕਦੀ ਵੀ ਗਲਤ ਇਨਫੋਰਮੇਸ਼ਨ, ਗਲਤ ਡਾਕੂਮੈਂਟ ਜਿਹੜੇ ਆ ਡਿਪਾਰਟਮੈਂਟ ਨੂੰ ਪ੍ਰੋਵਾਈਡ ਨਹੀਂ ਕਰਨੇ, ਕਿਉਂਕਿ ਸੁਣਨ ਨੂੰ ਆਉਂਦਾ ਹੈ ਕਿ ਉਹ ਕਹਿੰਦੇ ਜੀ ਉੱਥੇ ਇੰਨੇ ਪੈਸੇ ਦੇ ਦੋ ਜੀ ਆਪਾਂ ਫਾਈਲ ਲਾ ਦਾਂਗੇ, ਦਿਸ ਇਜ਼ ਮਤਲਬ ਕਿ ਆਹ ਚੀਜ਼ਾਂ ਨਾ ਖਰੀਆਂ ਨਹੀਂ ਲੱਗਦੀਆਂ। ਦੇਖੋ ਸੁਣੀਏ ਕਿ ਇੱਕ ਵਾਰ ਤੁਸੀਂ ਆਪਣਾ ਫਿਊਚਰ ਜਿਹੜਾ ਪਹਿਲੀ ਪਲਾਨ ਕਰਕੇ ਰਾਈਟ ਵੇ ਜੋ ਚੀਜ਼ਾਂ ਕਰ ਸਕਦੇ, ਆਪਣਾ ਕਰੀਅਰ ਜਗੜਾ ਫਿਊਚਰ ਨਾ ਖਰਾਬ ਕਰੋ, ਸਟਾਰਟਿੰਗ ਤੋਂ ਪਲਾਨ ਰੱਖੋ ਕਿ ਆਪਾਂ ਕੀ ਕਰਨਾ ਚਾਹੁੰਦੇ ਹਾਂ ਕਿ ਜਾ ਕੇ, ਸਾਰੇ ਡਾਕੂਮੈਂਟਸ ਜਿਹੜੇ ਆ ਉਹ ਇਨ ਆਰਡਰ ਤੇ ਕਰੈਕਟ ਹੋਣੇ ਚਾਹੀਦੇ ਆ।
ਜਾਂਦੇ ਜਾਂਦੇ ਇੱਕ ਸਵਾਲ ਮੈਨੂੰ ਲੱਗਦਾ ਕਿ ਲੈਂਦੇ ਜਾਈਏ, ਸਮਾਂ ਭਾਵੇਂ ਉੱਪਰ ਹੋ ਗਿਆ, ਨੇਮਸ ਆਈ ਡੀ ਤੋਂ ਸਾਨੂੰ ਇਹ ਸਵਾਲ ਆਇਆ। ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਐਮ ਨਿਮੇਸ਼, I have applied for marketing specialist in Feb 2020 with 90 points offshore and my file shows received status. How long more would I have to wait? Please help.
ਹਾਂਜੀ ਨਿਮਿਸ਼ ਜੀ, ਆ ਸੇਮ ਚੀਜ਼ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਜੀ, ਕਿਉਂਕਿ ਮਾਰਕੀਟਿੰਗ ਸਪੈਸ਼ਲਿਸਟ ਜਿਹੜਾ ਆ ਉਹ ਇਹਨਾਂ ਦੀ ਪਹਿਲਾਂ ਕ੍ਰਿਟੀਕਲ ਲਿਸਟ ਨਹੀਂ ਸੀ ਤਾਂ ਇਹਨਾਂ ਨੇ ਪ੍ਰੋਸੈਸਿੰਗ ਨਹੀਂ ਕੀਤੀਆਂ ਜ਼ਿਆਦਾ, ਬਟ ਹੁਣ ਜਿਹੜਾ ਆ ਸੇਮ ਮੇਰਾ ਆਂਸਰ ਉਹੀ ਹੋਊਗਾ ਕਿ ਫੈਬਰੀ ਮਾਰਚ ਇਸ ਸਾਲ ਤੋਂ ਇਹਨਾਂ ਨੇ ਫਾਈਲ ਜਿਹੜੀਆਂ ਪੁਰਾਣੀਆਂ ਨੇ ਪ੍ਰੋਸੈਸਿੰਗ ਸ਼ੁਰੂ ਕਰ ਦਿੱਤੀਆਂ, ਤੇ ਹੋਪਫੁਲੀ ਮੈਂ ਐਕਸਪੈਕਟ ਕਰਦਾ ਪਿਆ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 2-3 ਮਹੀਨੇ ਦੇ ਵਿੱਚ ਤੁਹਾਡੀ ਪ੍ਰੋਸੈਸਿੰਗ ਜਿਹੜੀ ਆ ਹੋਪਫੁਲੀ ਹੋ ਜਾਣੀ ਚਾਹੀਦੀ ਹੈ।
ਜੀ ਤੇ ਲੋ ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਸਾਨੂੰ ਇੱਥੇ ਹੀ ਰੋਕਣਾ ਪੈਣਾ। ਦ ਮਾਈਗ੍ਰੇਸ਼ਨ ਸ਼ੋਅ ਅਸੀਂ ਹਰ ਸ਼ਾਮ ਯਾਨੀ ਕਿ ਹਰ ਵੀਰਵਾਰ ਸ਼ਾਮ 7 ਵਜੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਸਮਾਂ ਸੀਮਾ ਅੱਧਾ ਘੰਟਾ ਹੁੰਦੀ ਹੈ ਔਰ ਇਸ ਸਮੇਂ ਦੌਰਾਨ ਸਾਡੀ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਤੁਹਾਡੇ ਸਵਾਲ ਜਿਹੜੇ ਪ੍ਰੋਗਰਾਮ ਦੌਰਾਨ ਸ਼ਾਮਲ ਕਰੀਏ। ਅੱਜ ਜਿੰਨੇ ਵੀ ਸਵਾਲ ਸਾਡੇ ਤੱਕ ਪਹੁੰਚ ਗਏ ਅਸੀਂ ਸ਼ਾਮਲ ਕੀਤੇ ਆ, ਤੇ ਉਮੀਦ ਕਰਾਂਗੇ ਕਿ ਜ਼ਰੂਰ ਤੁਸੀਂ ਇਸ ਜਾਣਕਾਰੀ ਦੇ ਨਾਲ ਸੰਤੁਸ਼ਟ ਹੋਏ ਹੋਵੋਗੇ। ਤੇ ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਵਿਸ਼ੇਸ਼ ਸਮਾਂ ਕੱਢ ਦਿਓ, ਸਾਡੇ ਸਰੋਤਿਆਂ ਦੇ ਨਾਲ ਸਾਂਝ ਬਣਾਓ ਤੇ ਜਾਣਕਾਰੀ ਸਾਂਝੀ ਕਰ ਦਿਓ। ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ।
ਤੁਹਾਡਾ ਵੀ ਧੰਨਵਾਦ ਜੀ, ਸਤਿ ਸ੍ਰੀ ਅਕਾਲ
ਜੀ। ਸੋ ਦੋਸਤੋ ਲੈਣੇ ਆ ਇਜਾਜ਼ਤ, ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ, ਅੱਜ ਦਾ ਦ ਮਾਈਗ੍ਰੇਸ਼ਨ ਸ਼ੋਅ ਇੱਥੇ ਖਤਮ ਕਰਨ ਤੇ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।